ਸੋ ਅੱਜ ਸਾਡੇ ਨਾਲ ਪੰਜਾਬੀ ਪੌੜ 'ਚ ਇੱਕ ਬੜੇ ਹੀ ਆਮ ਜਿਹੇ ਇਨਸਾਨ ਨੇ, ਇਨਸਾਨ ਤਾਂ ਆਮ ਨੇ ਪਰ ਉਹਨਾਂ ਦਾ ਕੰਮ ਜਿਹੜੇ ਉਹਨਾਂ ਨੇ ਕੀਤੇ ਨੇ ਉਹ ਕਿਸੇ ਆਮ ਇਨਸਾਨ ਦਾ ਕੰਮ ਨਹੀਂ। 100 ਕਿਲੋ ਤੋਂ 60 ਕਿਲੋ ਤੱਕ ਉਹਨਾਂ ਵੇਟ ਘਟਾਇਆ, ਤੁਸੀਂ ਕਹੋਗੇ ਇਹ ਤਾਂ ਕੋਈ ਵੀ ਕਰ ਸਕਦਾ। ਬੈੱਡ ਤੋਂ ਇਹਨਾਂ ਤੋਂ ਉੱਠਿਆ ਨਹੀਂ ਸੀ ਜਾਂਦਾ, ਰੋਜ਼ ਦੀਆਂ 6-6 ਦਵਾਈਆਂ ਖਾਂਦੇ ਸੀ ਡਾਇਬਟੀਜ਼ ਦੀਆਂ। ਡਾਕਟਰ ਇਹਨਾਂ ਨੂੰ ਕਹਿੰਦੇ ਸੀ ਕਿ ਤੁਹਾਡਾ ਇਲਾਜ ਨਹੀਂ ਹੋ ਸਕਦਾ, ਤੁਸੀਂ ਸਹੀ ਨਹੀਂ ਹੋ ਸਕਦੇ। ਤੁਸੀਂ ਕਹੋਗੇ ਕੋਈ ਵੀ ਸਹੀ ਹੋ ਸਕਦਾ, ਇਹ ਤਾਂ ਕੋਈ ਵੀ ਕਰ ਸਕਦਾ। ਪਰ ਇਹਨਾਂ ਨੇ ਕੀਤਾ ਕਿੰਨੀ ਸਾਲ ਦੀ ਉਮਰ 'ਚ?
55 ਸਾਲ ਦੀ ਉਮਰ ਦੇ ਵਿੱਚ ਕੀਤਾ।
55 ਸਾਲ ਦੀ ਉਮਰ 'ਚ ਇਹ 100 ਕਿਲੋ ਤੋਂ 60 ਕਿਲੋ ਭਾਰ ਘਟਾ ਰਹੇ ਨੇ ਆਪਣੀ ਡਾਇਟ ਦੇ ਨਾਲ। ਉਹ ਅਸੀਂ ਓਬਵੀਅਸਲੀ ਪੋਡਕਾਸਟ ਦੇ ਵਿੱਚ ਸ਼ੇਅਰ ਕਰਾਂਗੇ ਕਿਹੜੀਆਂ ਗੱਲਾਂ ਸਾਡੇ ਅਸੀਂ ਸੁਣਾਂਗੇ ਇਹਨਾਂ ਤੋਂ, ਐਕਸਰਸਾਈਜ਼ ਜਾਂ ਜੋ ਵੀ ਇਹਨਾਂ ਨੇ ਆਪਣਾ ਤਰੀਕਾ ਅਪਣਾਇਆ। ਪਰ ਮੇਰੇ ਲਈ ਇਹ ਕਿਸੇ ਕਹਿ ਲਓ ਕਿ ਕ੍ਰਿਸ਼ਮੇ ਤੋਂ ਘੱਟ ਨਹੀਂ ਆ, ਕਿਉਂਕਿ ਅਸੀਂ ਆਪਣੀ ਲਾਈਫ 'ਚ ਕਦੇ ਇੱਦਾਂ ਦਾ ਦੇਖਿਆ ਨਹੀਂ ਕਿ 55 ਸਾਲ ਦੀ ਉਮਰ 'ਚ ਕੋਈ ਬੰਦਾ 40 ਕਿਲੋ ਵੇਟ ਘਟਾ ਰਿਹਾ। ਸੋ ਰਜਵਿੰਦਰ ਕੌਰ ਪਿੰਡਰ ਜੀ, ਤੁਹਾਡੀ ਜਰਨੀ ਜਿੱਦਾਂ ਮੈਂ ਦੱਸ ਰਿਹਾ ਕਿ ਕ੍ਰਿਸ਼ਮੇ ਵਰਗੀ ਹੈ। ਤੁਹਾਡੇ ਨਾਲ ਤੁਹਾਡੇ ਸਪੋਰਟ, ਤੁਹਾਡੇ ਪਾਰਟਨਰ ਲਖਬੀਰ ਸਿੰਘ ਪਿੰਡਰ ਜੀ ਵੀ ਆਏ ਨੇ। ਕਦੋਂ ਇਹ ਟਾਈਮ ਆਇਆ, ਕਦੋਂ ਲੱਗਾ ਕਿ ਬਸ ਬਹੁਤ ਹੋ ਗਿਆ, ਹੁਣ ਮੈਂ ਆਪਣਾ ਕਹਿ ਲਓ ਬੋਡੀ ਸਟਰਕਚਰ ਚੇਂਜ ਕਰਨਾ?
ਇਹ ਜਦੋਂ ਕੋਵਿਡ ਆਇਆ ਨਾ, ਉਦੋਂ ਅਸੀਂ ਇੱਥੇ ਹੀ ਰਹਿ ਗਏ, ਕਿਉਂਕਿ ਅਸੀਂ ਜਾਣਾ ਸੀ ਇੰਡੀਆ। ਸਾਡਾ 1 ਸਾਲ ਰਹਿ ਕੇ ਅਸੀਂ ਇੰਡੀਆ ਜਾ ਰਹੇ ਸੀਗੇ, ਅਤੇ ਅਸੀਂ ਫਿਰ ਇੱਥੇ ਹੀ ਰਹਿ ਗਏ। ਉਸ ਦਰਮਿਆਨ ਦੇ ਵਿੱਚ ਮੇਰੀ ਤਬੀਅਤ ਕੁਦਰਤੀ ਇੰਨੀ ਜ਼ਿਆਦਾ ਖਰਾਬ ਹੋ ਗਈ, ਮੈਨੂੰ ਅਸਥਮਾ ਵੀ ਸ਼ੋਅ ਕਰਤਾ ਡਾਕਟਰ ਨੇ ਕਿ ਤੁਹਾਨੂੰ ਅਸਥਮਾ ਵੀ ਹੋ ਗਿਆ, ਕਿਉਂਕਿ ਮੈਂ ਸਾਰੀ ਰਾਤ ਖਾਂਸੀ ਕਰਕੇ ਔਰ ਬੈੱਡ ਦੀ ਸਾਈਡ ਦੇ ਉੱਤੇ ਬਸ ਇੱਦਾਂ ਸਿਰ ਲਗਾ ਕੇ ਪੂਰੀ ਰਾਤ ਜਾਗਦੀ ਰਹਿੰਦੀ ਸੀਗੀ ਵੀ ਇੰਨੀ ਮੇਰਾ ਜ਼ਿਆਦਾ। ਅਤੇ ਮੇਰੇ ਇੱਦਾਂ ਹੀ ਸਾਈਡ ਦੇ ਇੱਥੋਂ ਦੀ ਸ਼ੁਰੂ ਹੋਈ ਦਰਦ ਪੂਰੇ ਥੱਲੇ ਤੱਕ ਜੋੜਾਂ ਦੇ ਵਿੱਚ, ਜਿਹਨੂੰ ਆਪਾਂ ਅਥਰੈਟਿਕ ਗਠੀਆ ਕਹਿ ਦਿੰਦੇ ਹਾਂ, ਉਹ ਦਰਦਾਂ ਸ਼ੁਰੂ ਹੋ ਗਈਆਂ। ਡਾਕਟਰ ਕੋਲ ਗਈ, ਡਾਕਟਰ ਨੇ ਫਿਰ ਉਹਦੀ ਵੀ ਦਵਾਈ ਲਗਾਤੀ ਦਰਦਾਂ ਦੀ, ਔਰ ਦਰਦ ਦੀ ਦਵਾਈ ਖਾਧੀ ਤਾਂ ਐਸਿਡ ਬੜਾ ਬਣ ਗਿਆ ਉਹਦੇ ਨਾਲ।
ਤੁਸੀਂ ਇੰਡੀਆ ਦੀ ਗੱਲ ਕਰ ਰਹੇ ਹੋ?
ਇੱਥੇ ਦੀ ਗੱਲ,
ਇੱਥੇ ਦੀ ਗੱਲ, ਇੱਥੇ ਦੀ।
ਇੰਡੀਆ ਤੋਂ ਤਾਂ ਮੇਰੀ ਆਲਰੇਡੀ ਦਵਾਈਆਂ ਕਾਫੀ ਚੱਲਦੀਆਂ ਆ ਰਹੀਆਂ ਸੀਗੀਆਂ ਇੰਡੀਆ ਤੋਂ, ਤੇ ਮੈਂ ਹਮੇਸ਼ਾ ਆਪਣੀ ਸਾਲ ਦੀ ਦਵਾਈ 1-1.25 ਲੱਖ ਦੀ ਲੈ ਕੇ ਆਉਂਦੀ ਸੀਗੀ ਹਰ ਵਾਰੀ, ਪੂਰੇ ਸਾਲ ਦੀ।
ਬੜਾ ਥੇੜਾ ਹੈ, ਇੰਪੋਰਟ ਐਕਸਪੋਰਟ ਦਾ ਬਿਜ਼ਨਸ ਚੱਲ ਰਿਹਾ ਦਵਾਈਆਂ
ਔਰ ਉਹ ਸਿਰਫ ਖਾ ਕੇ ਆਪਾਂ ਆਪਣੇ ਆਪ ਨੂੰ ਫਿਰ ਵੀ ਠੀਕ ਨਹੀਂ ਸੀ ਕਰ ਪਾ ਰਹੇ।
ਹਾਂਜੀ,
ਸਿਰਫ ਇਹ ਆ ਕਿ ਥੋੜਾ ਜਿਹਾ ਕੰਟਰੋਲ ਕਰ ਪਾਉਂਦੇ ਸੀ, ਉਹ ਵੀ ਮੈਂ ਇੰਨਾ ਜ਼ਿਆਦਾ ਕੰਟਰੋਲ ਕਰ ਨਹੀਂ ਸੀ ਪਾ ਰਹੀ, ਕਿਉਂਕਿ ਮੈਂ ਅਨਬੈਲੈਂਸ ਦਵਾਈਆਂ ਨਾ ਕਹਿ ਲਓ ਜਾਂ ਪਤਾ ਨਹੀਂ ਮੇਰੀ ਕੀ ਹੁੰਦਾ ਚਲਾ ਜਾ ਰਿਹਾ, ਮੈਨੂੰ ਖੁਦ ਨੂੰ ਨਹੀਂ ਪਤਾ ਹੈਗਾ ਕਿ ਮੈਂ ਅਨਬੈਲੈਂਸ ਬਹੁਤ ਰਹਿ ਰਹੀ ਸੀ। ਮੈਨੂੰ ਚੱਕਰ ਬੋੜੇ ਆਉਂਦੇ ਸੀਗੇ, ਰਾਤ ਨੂੰ ਮੈਂ ਵਾਸ਼ਰੂਮ ਤੱਕ ਵੀ ਖੁਦ ਨਹੀਂ ਜਾ ਪਾਉਂਦੀ ਬਿਲਕੁਲ ਵੀ, ਮੈਨੂੰ ਸਪੋਰਟ ਚਾਹੀਦੀ ਸੀਗੀ। ਹਾਂ, ਹਮੇਸ਼ਾ ਇਹਨਾਂ ਦੀ ਸਪੋਰਟ ਰਹੀ ਆ, ਅਗਰ ਇਹ ਕੋਲ ਨਹੀਂ ਹੈ ਕੁਦਰਤੀ ਤੇ ਇੱਕ ਜਾਣੇ ਨੂੰ ਬੱਚਿਆਂ ਨੂੰ ਮੇਰੇ ਲਾਗੇ ਸੁਲਾ ਕੇ ਜਾਣਾ ਪੈਂਦਾ ਸੀਗਾ ਕਿ ਜਿਹੜਾ ਮੈਨੂੰ ਰਾਤੀ ਵਾਸ਼ਰੂਮ ਤੱਕ ਲਿਜਾ ਸਕੇ।
ਠੀਕ ਹੈ, ਅੰਕਲ ਤੁਹਾਡਾ ਐਕਸਪੀਰੀਅੰਸ ਕਿੱਦਾਂ ਰਿਹਾ ਇਹਨਾਂ ਦਾ?
ਮੇਰਾ ਇਹਨਾਂ ਦਾ ਪਾਰਟਨਰ ਦਾ ਪੂਰਾ ਸਾਥ ਦਿੱਤਾ ਇਹਨਾਂ ਦਾ ਨਾਲ ਮੈਂ, ਅਤੇ ਜੋ ਵੀ ਇਹਨਾਂ ਨੂੰ ਸਹਾਇਤਾ ਚਾਹੀਦੀ ਸੀ ਮੈਂ ਦਿੰਦਾ ਰਿਹਾ ਉਹਨਾਂ ਨੂੰ, ਅਤੇ ਮੈਂ ਕਦੀ ਪਿੱਛੇ ਨਹੀਂ ਹਟਿਆ, ਨਾ ਦਿਨ ਵੇਖਿਆ ਨਾ ਰਾਤ। ਇਹਨੂੰ ਇਹ ਇੰਨੀ ਪ੍ਰੋਬਲਮ, 20 ਸਾਲ ਦੀ ਪ੍ਰੋਬਲਮ ਹੈਗੀ ਇਹਨਾਂ ਤੋਂ, ਅਤੇ ਐਜ਼ ਏ ਬੱਚੇ ਵਾਂਗ ਇਹਨਾਂ ਨੂੰ ਟ੍ਰੀਟ ਕੀਤਾ। ਕਈ ਵਾਰੀ ਇਹ ਮੇਰੇ 'ਤੇ ਨਾਰਾਜ਼ ਵੀ ਹੋ ਜਾਂਦੇ ਸੀ, ਕਈ ਵਾਰੀ ਕਹਿੰਦੇ ਮੈਂ ਨਹੀਂ ਕਰ ਸਕਦੇ, ਮੈਂ ਬੈਕਅਪ ਕਰਦਾ ਸੀ, ਕੋਈ ਗੱਲ ਨਹੀਂ ਯਾਰ ਕਰ ਲਾ, ਹੌਲੀ ਹੌਲੀ ਕਰ ਲਾ, ਤੁਸੀਂ ਕਰ ਲਓਗੇ ਸਭ ਕੁਝ। ਅਤੇ ਮੈਂ ਇਹਨਾਂ ਦਾ ਸਾਥ ਪੂਰਾ ਦਿੱਤਾ ਹੈਗਾ।
ਤੁਸੀਂ ਫੌਜ ਵਗੈਰਾ 'ਚ ਤਾਂ ਨਹੀਂ ਰਹੇ ਤੁਸੀਂ, ਤੁਹਾਡਾ ਡਿਸਿਪਲਿਨ, ਕਿਉਂਕਿ ਇਹ ਮੋਟੀਵੇਟ ਕਰਨ ਵਾਲਾ ਵੀ ਬੰਦਾ ਖੁਦ ਮੋਟੀਵੇਟ ਹੋਊਗਾ ਤਾਂ ਕਰੋ।
ਮੇਰੇ ਫਾਦਰ ਏਅਰਫੋਰਸ 'ਚ ਸੀਗੇ ਅਤੇ ਅਸੀਂ ਉਦੋਂ ਦੇ ਇਨਡਿਸਿਪਲਿਨ ਰਹਿੰਦੇ ਸੀਗੇ, ਹਰ ਚੀਜ਼ ਕੰਮ 'ਤੇ ਟਾਈਮ 'ਤੇ ਕਰਨਾ। ਮੈਂ ਕਦੀ ਟਾਈਮ ਨੂੰ ਅਲੱਗੇ ਲੀਲੀ ਨਹੀਂ ਕੀਤੀ ਕਿ ਮੈਂ ਟਾਈਮ ਮੀਨਸ ਟਾਈਮ 'ਤੇ ਪਹੁੰਚਣਾ ਹੀ ਪਹੁੰਚਣਾ ਚਾਹੇ। ਦਿਮਾਗ ਚ ਇੱਕ ਟੈਨਸ਼ਨ ਹੁੰਦੀ ਕਿ ਲੇਟ ਹੋ ਗਏ ਤੇ ਇਸ ਕਰਕੇ ਅਸੀਂ ਪਹਿਲਾਂ ਹੀ ਪਹੁੰਚ ਜਾਈਦਾ ਤੇ ਆਪਣਾ ਜਿਹੜਾ ਕੰਮ ਕਰਨਾ ਕਰਕੇ ਫਿਰ ਵਾਪਸ ਆ ਜਾਈਦਾ ਸੀਗਾ। ਮੈਨੂੰ ਤੇ ਇਹ ਹਾਲ ਹੁੰਦਾ ਸੀਗਾ, ਇੱਕ ਇਹਨਾਂ ਨੂੰ ਐਜ਼ ਏ ਬੱਚੇ ਦੀ ਤਰ੍ਹਾਂ ਮੈਂ ਟ੍ਰੀਟ ਕੀਤਾ ਸੀਗਾ।
ਮੈਨੂੰ ਲੱਗਦਾ ਇਦਾਂ ਦੀ ਇੱਕ ਤਾਂ ਬਹੁਤ ਵੱਡੀ ਗੱਲ ਆ ਕਿ ਫੈਮਿਲੀ ਆਪਣੀ ਸਪੋਰਟ ਕਰੇ ਇਹ ਚੀਜ਼ ਦੇ ਵਿੱਚ,
ਬਹੁਤ ਜ਼ਰੂਰੀ ਹੈ,
ਬਹੁਤ ਜ਼ਿਆਦਾ ਜ਼ਰੂਰੀ ਆ। ਉਹਦੇ ਨਾਲ ਕਿਤੇ ਨਾ ਕਿਤੇ ਬੰਦਾ ਵੈਸੇ ਹੀ ਸਟਰੋਂਗ ਹੋ ਜਾਂਦਾ।
ਹਾਂਜੀ, ਕਿਉਂਕਿ ਮੋਰਲ ਸਪੋਰਟ ਬੜੀ ਮਿਲਦੀ ਹੈ, ਕਿਉਂਕਿ ਮੈਂ ਆਲਰੇਡੀ ਇੰਨੀ ਜ਼ਿਆਦਾ ਉਹ ਹੋ ਗਈ ਸੀ ਜਿਸ ਟਾਈਮ ਮੈਂ ਦਵਾਈ ਖਾਧੀ ਸੀਗੀ, ਅਤੇ ਇਹਨਾਂ ਨੇ ਉਹ ਐਕਚੁਅਲੀ ਦਵਾਈ ਖਾ ਕੇ ਕਹਿੰਦੇ 2 ਦਿਨ ਤੱਕ ਸੋਣਾ ਚਾਹੀਦਾ ਸੀਗਾ। ਉਹ ਮੇਰੀ ਦਵਾਈ ਨਹੀਂ ਸੀਗੀ, ਮੇਰੀ ਦਵਾਈ ਸੀਗੀ ਇੱਕ ਪੇਨ ਕਿਲਰ ਜਿਹਦੇ ਅਗਲੇ 3 ਸਪੈਲਿੰਗ ਮਿਲਦੇ ਸੀਗੇ ਉਸ ਦਵਾਈ ਦੇ ਨਾਲ। ਉਹ ਨੀਂਦ ਦੀ ਹੈਵੀ ਡੋਜ਼ ਦੇਤੀ ਉਹਨਾਂ ਨੇ, 10 mg ਅੱਜ ਤੱਕ ਮੈਂ ਨਹੀਂ ਸੁਣਿਆ ਕਿਸੇ ਨੂੰ ਦਿੰਦੇ ਹੋਣ।
ਸੋ ਇਹ ਗਲਤ ਦਵਾਈ ਤੁਹਾਨੂੰ ਪਰਥ 'ਚ ਮਿਲੀ?
ਨਹੀਂ, ਇਹ ਮੈਨੂੰ ਇੰਡੀਆ
'ਚ ਮਿਲੀ। ਮੈਂ
ਹਾਂਜੀ ਇੰਡੀਆ 'ਚ, ਮੈਂ ਦਿੱਲੀ ਤੋਂ ਸੀਗੀ, ਦਿੱਲੀ ਦੇ ਵਿੱਚ ਦੀ ਗੱਲ ਆ।
ਓਕੇ
ਤੇ ਉਹ ਮੇਰੇ ਬੱਚੇ ਮੈਨੂੰ ਆਵਾਜ਼ ਮਾਰ ਮਾਰ ਕੇ ਜਾ ਰਹੇ ਨੇ ਕਿ ਮੰਮੀ ਕੁਛ ਖਾਣ ਨੂੰ ਦੇ ਦਿਓ। ਮੰਮੀ ਨੂੰ ਹੁਣ ਪਤਾ ਹੀ ਨਹੀਂ ਕਿ ਬੱਚੇ ਆਵਾਜ਼ ਵੀ ਮਾਰ ਰਹੇ ਨੇ। ਪਾਪਾ ਆਏ ਤੇ ਬੱਚੇ ਬੇਟੀ ਮੇਰੀ ਨੇ ਕਿਹਾ ਕਿ ਪਾਪਾ ਮੰਮੀ ਉੱਠ ਨਹੀਂ ਰਹੇ, ਮੈਂ ਆਵਾਜ਼ ਕਿੰਨੀ ਵਾਰ ਮਾਰ ਲਈ ਆ, ਅੱਜ ਜਦੋਂ ਦੇ ਅਸੀਂ ਆਏ ਹਾਂ ਉੱਠੇ ਹੀ ਨਹੀਂ ਹੈ। ਤੇ ਪਾਪਾ ਨੇ ਫੜ ਕੇ ਮੈਨੂੰ ਹਿਲਾਇਆ ਤੇ ਮੈਂ ਕੋਈ ਆਵਾਜ਼ ਨਹੀਂ ਦਿੱਤੀ ਤੇ ਉਹਨਾਂ ਨੇ ਮੇਰੀ ਬਾਂਹ ਫੜ ਕੇ ਮੈਨੂੰ ਸਿਰ ਤੋਂ ਉਠਾਤਾ ਵੀ। ਬੇਟੀ ਨੂੰ ਕਹਿਤਾ ਕਿ ਤੁਸੀਂ ਚਾਹ ਬਣਾ ਕੇ ਲਿਆਓ, ਮੰਮੀ ਸ਼ਾਇਦ ਥੱਕ ਗਏ ਹੋਣਗੇ ਜਾਂ ਉਹਨਾਂ ਨੇ ਵੈਸੇ ਹੀ ਵੀ ਲੇਟ ਗਏ ਹੋਣਗੇ ਤੇ ਨੀਂਦ ਆ ਗਈ ਆ, ਕੋਈ ਗੱਲ ਨਹੀਂ। ਉੱਠਦਿਆਂ ਹੀ ਮੈਨੂੰ ਵੋਮਿਟਿੰਗ ਫੀਲ ਹੋਈ ਔਰ ਮਤਲਬ ਕਿ ਘਬਰਾਹਟ ਜਿਹੀ ਮਹਿਸੂਸ ਹੋਈ ਤੇ ਮੈਂ ਖੜ੍ਹੇ ਹੋਈ ਹਾਂ ਤੇ ਮੇਰੇ ਕੋਲ ਖੜ੍ਹਾ ਨਹੀਂ ਹੋਇਆ ਗਿਆ। ਇਹਨਾਂ ਇਹ ਲੱਗ ਗਏ ਸੀਗੇ, ਇਹਨਾਂ ਨੇ ਫੜ ਲਿਆ ਮੈਨੂੰ ਉਸੇ ਟਾਈਮ, ਮੈਨੂੰ ਵਾਸ਼ਰੂਮ ਲੈ ਕੇ ਗਏ ਨੇ ਤੇ ਮੈਂ ਉਲਟੀ ਵਗੈਰਾ ਕਰ ਦਿੱਤੀ। ਤੇ ਉਸ ਤੋਂ ਬਾਅਦ ਮੈਂ ਫਿਰ ਇਹਨਾਂ ਨੂੰ ਕਹਿੰਦੇ ਕੀ ਖਾਧਾ ਸੀਗਾ, ਮੈਂ ਇਹਨਾਂ ਨੂੰ ਰੋਟੀ ਦੱਸੀ ਕਿ ਘੀਏ ਦੀ ਸਬਜ਼ੀ ਤੇ ਫੁਲਕਾ ਖਾਧਾ, ਕਹਿੰਦੇ ਉਸ ਤੋਂ ਬਾਅਦ ਕੀ ਖਾਧਾ ਸੀ, ਮੈਂ ਕਿਹਾ ਉਸ ਤੋਂ ਬਾਅਦ ਆਹ ਦਵਾਈ ਖਾਧੀ ਹੈ। ਤੇ ਇਹਨਾਂ ਨੇ ਦਵਾਈ ਦੇਖੀ ਤੇ ਦਵਾਈ ਲੈ ਕੇ ਇਹਨਾਂ ਨੇ ਖੈਰ ਮੈਨੂੰ ਸੰਭਾਲ ਕੇ ਤੇ ਲਟਾਇਆ ਤੇ ਦਵਾਈ ਲੈ ਕੇ ਕੈਮਿਸਟ ਦੇ ਕੋਲ, ਜਿਹਦੇ ਕੋਲ ਲਈ ਸੀਗੀ ਉਹਦੇ ਕੋਲ ਲੈ ਕੇ ਚੱਲੇ ਗਏ। ਅਤੇ ਉਹ ਦਵਾਈ ਡਾਕਟਰ ਉਹਨੇ ਦੇਖ ਕੇ ਕੈਮਿਕਸ ਨੇ ਅਤੇ ਉਹ ਜਿਹੜਾ ਉਹ ਐਕਚੁਲੀ ਉਹ ਕੈਮਿਕਸ ਦਾ ਅੱਗੇ ਸਰਵੈਂਟ ਸੀਗਾ ਜਿਹਨੇ ਦਵਾਈ ਦਿੱਤੀ ਸੀਗੀ,
ਕੰਪਾਊਂਡਰ।
ਅਤੇ ਉਹਨੇ ਜਦੋਂ ਦੇਖੀ, ਉਹਨੇ ਕੱਢ ਕੇ ਉਹ ਦੇਖਿਆ, ਉਸ ਦਵਾਈ ਦੇ ਨਾਲ ਜੋ ਜੋ ਹੋ ਸਕਦਾ ਸੀ ਉਹ ਮੈਨੂੰ ਹੋਣਾ ਸ਼ੁਰੂ ਹੋ ਗਿਆ ਸੀਗਾ, ਘਬਰਾਹਟ, ਵੋਮਿਟਿੰਗ ਵਾਲਾ, ਔਰ ਮਤਲਬ ਕਿ ਮੈਂ ਸਹਿਜੇ ਸਹਿਜੇ ਇੰਨਾ ਸਾਰਿਆਂ ਨੂੰ ਪਹਿਚਾਨਣਾ ਵੀ ਉਹ ਕਰਤਾ ਸੀਗਾ ਕਿ ਪਹਿਚਾਨ ਵੀ ਨਹੀਂ ਸੀ ਰਹੀ। 6 ਦਿਨ ਤੱਕ ਮੈਂ ਉਸ ਦਵਾਈ ਦਿਨ ਰਾਤ ਨਹੀਂ ਸੁੱਤੀ ਔਰ ਬੜਬੜਾਉਂਦੀ ਬੋਲਦੀ
ਰਹਿੰਦੀ। ਤੁਸੀਂ ਪਤਾ ਕੀਤਾ ਉਹ ਦਵਾਈ ਹੈ ਕਿਸ ਚੀਜ਼ ਦੀ?
ਉਹ ਨੀਂਦ ਦੀ ਦਵਾਈ ਸੀਗੀ,
ਅੱਛਾ,
10 mg ਸੀਗੀ ਉਹਦੇ ਵਿੱਚ। ਬਹੁਤ ਜਿਹੜਾ ਜਿਹੜਾ ਬੰਦੇ ਨੂੰ ਨੀਂਦ ਨਹੀਂ ਆਉਂਦੀ ਤੇ ਉਹਨੂੰ ਉਹ ਦਵਾਈ ਦਿੱਤੀ ਜਾਂਦੀ ਹੈ, ਉਹਨੂੰ ਸੁਆਇਆ ਜਾਂਦਾ ਹੈਗਾ।
ਬਾਕੀ ਮੈਨੂੰ ਇਹ ਲੱਗਦਾ ਕਿ ਜਦੋਂ ਨਾ ਪ੍ਰੋਬਲਮਾਂ ਆਉਂਦੀਆਂ ਨੇ ਲਾਈਫ ਦੇ ਵਿੱਚ, ਸਾਰੀਆਂ ਇਕੱਠੀਆਂ ਆਉਂਦੀਆਂ ਨੇ,
ਇਕੱਠੀਆਂ ਆਉਂਦੀਆਂ,
ਇਦਾਂ ਵੀ ਹੋ ਜਾਂਦਾ। ਤੇ ਤੁਸੀਂ ਮਤਲਬ ਇੱਕ ਤਾਂ ਡਾਇਬੀਟੀਜ਼ ਨੂੰ ਸਫਰ,
ਉਸ ਟਾਈਮ ਮੈਨੂੰ ਡਾਇਬੀਟੀਜ਼ ਨਹੀਂ ਸੀ,
ਅੱਛਾ ਉਦੋਂ ਨਹੀਂ ਸੀਗੀ,
ਨਹੀਂ ਸੀਗੀ।
ਹੋਰ ਕਿੱਦਾਂ ਦੇ ਕਿੱਦਾਂ ਚੈਲੰਜਸ ਤੁਸੀਂ ਉਦੋਂ ਫੇਸ ਕਰ ਰਹੇ ਸੀਗੇ?
ਫਿਰ ਉਸ ਟਾਈਮ ਉਸ ਦਵਾਈ ਤੋਂ ਬਸ ਤੇ ਬਸ ਮੇਰੇ ਚੈਲੰਜ ਸ਼ੁਰੂ ਹੀ ਹੋ ਗਏ ਬੇਟੇ।
ਓਕੇ,
ਉਹ ਤੇ ਫਿਰ ਸਮਝੋ ਤੁਸੀਂ ਉਹ ਦਵਾਈ ਤੋਂ ਬਾਅਦ ਫਿਰ ਮੈਂ ਉਹ ਜਿਹੜਾ ਬੈੱਡ ਤੋਂ ਪਹਿਲਾਂ ਪੈਰ ਰੱਖ ਲਿਆ, ਉਸ ਤੋਂ ਬਾਅਦ ਮੈਂ ਬਿਨਾਂ ਸਹਾਰੇ ਤੋਂ ਚੱਲ ਨਹੀਂ ਪਾਈ। 2 ਮਹੀਨੇ ਤੱਕ ਤਾਂ ਮੈਨੂੰ ਇੱਕ ਬੱਚੇ ਦੀ ਤਰ੍ਹਾਂ ਲੈ ਕੇ ਘੁੰਮਦੇ ਰਹੇ, ਕਦੀ ਕਿਸੇ ਡਾਕਟਰ ਕੋ, ਕਦੀ ਕਿਸੇ ਡਾਕਟਰ ਕੋ। ਪਹਿਲੇ ਡਾਕਟਰ ਨੇ ਕਿਹਾ ਸੀ ਇਹਦਾ 24 ਘੰਟੇ ਅਸਰ ਰਹੇਗਾ, ਫਿਰ 24 ਘੰਟੇ ਦੀ ਬਜਾਏ ਉਹਦਾ ਅਸਰ ਨਹੀਂ ਖਤਮ ਹੋਇਆ, ਫਿਰ ਉਹਨੇ ਕਿਹਾ ਤਾਂ 72 ਘੰਟੇ ਅਸਰ ਰਹੇਗਾ, ਫਿਰ 72 ਘੰਟੇ 'ਚ ਵੀ ਉਹਦਾ ਅਸਰ ਨਹੀਂ ਸੀ ਖਤਮ ਹੋਇਆ, ਫਿਰ ਉਹਦਾ ਅਸਰ ਤਾਂ ਮੈਨੂੰ ਹੁਣ ਤੱਕ ਹੀ ਮਿਲਦਾ ਰਿਹਾ, ਕਿਉਂਕਿ ਮੈਨੂੰ ਇੰਨੀ ਮੈਨੂੰ ਅਨਬੈਲਸਿੰਗ ਹੋ ਗਈ ਕਿ ਮੇਰਾ ਇੱਕ ਪੈਰ ਵੀ ਮਤਲਬ ਕਿ ਟੇਢਾ ਜਿਹਾ ਹੋਣਾ ਸ਼ੁਰੂ ਹੋ ਗਿਆ ਸੀਗਾ, ਵੀ ਇਸ ਮੈਨੂੰ ਹਮੇਸ਼ਾ ਰਾਈਟ ਸਾਈਡ ਨੂੰ ਝਟਕਾ ਆਉਂਦਾ ਸੀਗਾ।
ਉਹਦੇ ਨਾਲ ਇੱਦਾਂ ਹੋਇਆ ਕਿ ਅਨਬੈਲੈਂਸ ਮੀਨਸ ਕਿ ਬੋਡੀ ਤਾਂ ਤੁਹਾਡੀ ਜਾਗ ਗਈ ਹੈ ਲੇਕਿਨ ਬ੍ਰੇਨ ਤੁਹਾਡਾ ਸੁੱਤਾ ਰਿਹਾ ਉਸ ਗੋਲੀ ਦੇ ਨਾਲ, ਅਤੇ ਉਹਦੇ ਨਾਲ ਫਿਰ ਹੈ ਕਿ ਇਹਨੂੰ ਡਿਜ਼ੀਨੈਸ ਹੋਣ ਲੱਗ ਪਈ ਹੈ, ਫਿਰ ਪ੍ਰੋਪਰ ਗੱਲ ਵੀ ਨਹੀਂ ਕਰ ਸਕਦੇ ਸੀਗੇ, ਫਿਰ ਮੈਨੂੰ ਵੀ ਪਹਿਚਾਨਣਾ ਬੰਦ ਕਰਤਾ ਇਹਨਾਂ ਨੇ ਉਹਨਾਂ ਦੇ ਨਾਲ,
ਬੱਚਿਆਂ ਨੂੰ ਵੀ ਨਹੀਂ ਪਹਿਚਾਨਣਾ,
ਕੌਣ ਹੋ ਤੁਸੀਂ, ਤੁਹਾਡੇ ਬੱਚੇ ਕੌਣ ਹੋ ਤੁਸੀਂ, ਤੁਹਾਡੇ ਬੱਚੇ ਇਹ ਕੌਣ ਨੇ, ਇਹ ਕਿਹਦੇ ਕਹਿੰਦੇ ਤੇਰੇ ਬੱਚੇ, ਕਹਿੰਦੇ ਮੈਂ ਤੇ ਨਹੀਂ ਬੱਚੇ, ਮੇਰੇ ਬੱਚੇ ਤੇ ਹੋਰ ਹੈਗੇ ਨੇ, ਇਹ ਨਹੀਂ ਹੈਗੇ, ਤੁਸੀਂ ਕੌਣ ਹੋ, ਤੁਸੀਂ ਮੈਨੂੰ,
ਇਹਨਾਂ ਨੂੰ ਵੀ ਨਹੀਂ ਸੀ, ਇਹ ਵਿਚਾਰੇ
ਮੇਰੇ ਬੱਚੇ, ਭਾਈ ਕੌਣ ਆ,
ਇਹ ਕਹਿੰਦੇ ਸੀਗੇ ਤੁਸੀਂ ਕੌਣ ਹੋ, ਮੈਂ ਕੋਈ ਗੱਲ ਨਹੀਂ ਦੱਸ ਦਾਂਗੇ ਤੁਹਾਨੂੰ ਕੌਣ ਆ, ਲੇਕਿਨ ਇਸ ਵੇਲੇ ਖਾਣਾ ਖਾਓ, ਚੀਜ਼ਾਂ ਕਰੋ, ਰੈਸਟ ਕਰੋ।
ਤੁਹਾਡੇ ਦਿਮਾਗ 'ਚ ਉਦੋਂ ਕੀ ਚੱਲ ਰਿਹਾ ਸੀਗਾ, ਤੁਹਾਨੂੰ ਕੁਛ ਸਮਝ ਨਹੀਂ ਲੱਗ ਰਹੀ ਸੀ ਜਾਂ?
ਮੈਨੂੰ ਉਹ ਗੱਲਾਂ ਹੁਣ ਵੈਸੇ ਯਾਦ ਨਹੀਂ ਹੈਗੀਆਂ।
ਓਕੇ,
ਹਾਂ, ਕਿਉਂਕਿ ਉਹ 6 ਦਿਨ ਮੈਨੂੰ ਨਹੀਂ ਯਾਦ, ਉਹ ਮੈਨੂੰ ਇਹ ਦੱਸਦੇ ਨੇ ਜਾਂ ਬੱਚੇ ਦੱਸਦੇ ਨੇ ਵੀ ਤੁਸੀਂ ਕਿੱਦਾਂ ਬਿਹੇਵ ਕਰ ਰਹੇ ਸੀਗੇ।
ਓਕੇ,
ਮੈਨੂੰ ਉਹ 6 ਦਿਨ ਆਪਣੀ ਜ਼ਿੰਦਗੀ ਦੇ ਕੁਛ ਯਾਦ ਨਹੀਂ ਹੈ ਕਿ ਮੈਂ ਕੀ ਕਰ ਰਹੀ ਸੀ। ਮੈਨੂੰ ਸਿਰਫ ਇਹ ਯਾਦ ਹੈ ਮੈਂ ਟੈਬਲੇਟ ਖਾਧੀ ਸੀ, ਉਸ ਟਾਈਮ ਮੈਂ ਸੂਟ ਸਿਲ ਰਹੀ ਸੀ ਮਸ਼ੀਨ ਦੇ ਉੱਤੇ, ਕਿ ਮੈਂ ਨਾ ਮੇਰਾ ਪੈਰ ਫ੍ਰੈਕਚਰ ਹੋਣ ਤੋਂ ਪਹਿਲਾਂ ਇੱਕ ਸੂਟ ਲਗਾਇਆ ਸੀ ਮੈਂ ਸਿਲਣ ਵਾਸਤੇ, ਅਤੇ ਉਹ ਮੇਰਾ ਇਨਕੰਪਲੀਟ ਸੀਗਾ, ਮੈਂ ਕਿਹਾ ਚੱਲ ਮੈਂ ਅੱਜ ਦੂਜੇ ਪੈਰ ਨਾਲ ਬੈਠ ਕੇ ਸਿਲਦੀ ਹਾਂ,
ਮੈਂ ਵੇਖਣਾ ਚਾਹੂੰਗਾ ਸੂਟ ਕਿੱਦਾਂ ਦਾ ਬਣਿਆ। ਵਧੀਆ, ਪਰ ਚਲੋ ਉਹਦੇ ਨਾਲ ਤੁਸੀਂ ਕਹਿ ਲਓ ਬੈੱਡ ਸਟਕ ਹੋ ਗਏ ਥੋੜ੍ਹਾ ਜਿਹਾ, ਤੁਹਾਨੂੰ ਰੈਸਟ ਕਰਨੀ ਪਈ।
ਮੈਂ ਸਾਲ ਇੱਕ ਮਤਲਬ ਕਿ ਸਮਝੋ ਕਿ ਸਾਲ ਇੱਕ ਮੈਂ ਘਰ ਦਾ ਕੋਈ ਕੰਮ ਨਹੀਂ ਕਰਕੇ ਦੇਖਿਆ, ਮੈਨੂੰ ਨਹੀਂ ਪਤਾ ਕਿ ਇਹ ਬੱਚੇ ਕਦੋਂ ਭੇਜ ਰਹੇ ਨੇ ਕਦੋਂ ਨਹੀਂ ਭੇਜ ਰਹੇ। ਉਹਦੇ
ਨਾਲ ਤੁਹਾਡਾ ਵੇਟ ਕਾਫੀ ਗੇਨ ਹੋਇਆ?
ਉਹਦੇ ਨਾਲ ਉਸ ਟਾਈਮ ਮੇਰਾ ਵੇਟ ਇੰਨਾ ਗੇਨ ਨਹੀਂ ਹੋਇਆ, ਮੇਰਾ ਵੇਟ ਉਸ ਤੋਂ ਬਾਅਦ ਸਲੋ ਸਲੋ ਫਿਰ ਗੇਨ ਹੁੰਦਾ ਹੀ ਚਲਾ ਗਿਆ, ਕਿਉਂਕਿ ਮੈਨੂੰ ਫਿਰ ਨੀਂਦ ਦੀਆਂ ਦਵਾਈਆਂ ਹੀ ਲੱਗ ਗਈਆਂ ਨਾ, ਨਸਾਂ ਦੀਆਂ ਦਵਾਈਆਂ, ਡਿਪਰੈਸ਼ਨ ਦੀਆਂ ਦਵਾਈਆਂ, ਡਿਪਰੈਸ਼ਨ 'ਚ ਆ ਗਈ ਸੀਗੀ।
ਓਕੇ,
ਫਿਰ ਤਾਂ ਮੈਨੂੰ ਇਹ ਲੱਗਦਾ ਸੀਗਾ ਕਿ ਪੱਖਾ ਵੀ ਚਲਾ ਦੇਣਗੇ ਤੇ ਇਹ ਵੀ ਮੇਰੇ ਉੱਤੇ ਡਿੱਗਣ ਆਇਆ ਇਹਨਾਂ ਨੇ ਅੱਜ, ਅਗਰ ਮੈਨੂੰ ਗੈਸ ਲੱਗ ਕੇ ਲੈ ਕੇ ਜਾਣਗੇ ਤੇ ਸ਼ਾਇਦ ਇਹਨਾਂ ਦੀ ਕੋਈ ਨਾ ਕੋਈ ਚਾਲ ਹੋਣੀ ਆ।
ਤੁਸੀਂ ਮੈਨੂੰ ਲੱਗਦਾ ਬਹੁਤ ਡੀਪ ਚਲੇ ਗਏ ਉਸ ਚੀਜ਼ ਦੇ ਵਿੱਚ, ਹੈ ਨਾ, ਜਿਹਦੇ ਘਬਰਾਹਟ। ਪਰ ਕਹਿ ਲਓ ਕਿ ਕਰੋੜਾਂ ਰੁਪਏ ਦਾ ਸਵਾਲ ਹੈ ਕਿ ਉੱਥੋਂ ਬਾਹਰ ਨਿਕਲਣ ਦਿਆਂ ਕਿੱਥੋਂ ਪਤਾ ਲੱਗਾ ਕਿ ਯਾਰ, ਮਤਲਬ ਮੈਂ ਆਪਣੇ ਆਪ ਨੂੰ ਰਿਲਾਈਜ਼ ਕੀਤਾ ਤੁਸੀਂ ਕਿ ਹੁਣ ਬਸ ਬਹੁਤ ਹੋ ਗਿਆ, ਜਿੱਦਾਂ ਮੈਂ ਪਹਿਲਾਂ ਪੁੱਛ ਰਿਹਾ ਸੀ ਕਿਹੜੇ ਟਾਈਮ 'ਤੇ, ਜਿੱਦਾਂ ਤੁਸੀਂ ਪਹਿਲਾਂ ਵੀ ਕਿਹਾ ਕਿ ਮਹਾਰਾਜ ਨੇ ਮਿਹਰ ਕੀਤੀ,
ਹਾਂਜੀ
ਪਰ ਕਦੋਂ ਲੱਗਾ ਕਿ
ਇਹ ਮੈਨੂੰ ਬੇਟੇ ਇਸ ਗੱਲ ਨੂੰ ਮੇਰੇ 19-20 ਸਾਲ ਹੋ ਚੱਲੇ ਨੇ ਆਹ ਵਾਲੀ ਗੱਲ ਨੂੰ। ਉਸ ਤੋਂ ਬਾਅਦ ਮੈਨੂੰ ਫਿਰ ਉਹ ਗੋਲੀਆਂ ਦੇ ਨਾਲ ਮੇਰੀ ਡਾਇਬਟੀਜ਼ ਦੀਆਂ ਗੋਲੀਆਂ ਲੱਗ ਗਈਆਂ। ਡਾਇਬਟੀਜ਼ ਦੀ ਇੱਕ ਗੋਲੀ ਤੋਂ ਮੇਰੀਆਂ 5-6 ਗੋਲੀਆਂ ਸੀਗੀਆਂ ਔਰ ਇੱਕ ਇੰਜੈਕਸ਼ਨ ਸੀ ਜਿਹੜਾ 10 ਯੂਨਿਟ ਤੋਂ 45 ਯੂਨਿਟ ਤੱਕ ਚਲਾ ਗਿਆ। ਫਿਰ ਮੈਨੂੰ ਲੱਤਾਂ 'ਚ ਬੜੀ ਮੇਰੇ ਦਿੱਕਤ ਹੋਣ ਲੱਗ ਗਈ, ਨਸਾਂ ਦੀ ਦਵਾਈਆਂ ਚੱਲ ਪਈਆਂ। ਫਿਰ ਕਈ ਵਾਰ ਮੈਨੂੰ ਜਿੱਦਾਂ ਵਿਟਾਮਿਨ ਡੀ ਘੱਟ ਗਿਆ, ਆਇਰਨ ਘੱਟ ਗਿਆ, ਆਇਰਨ ਦੇ ਪਾਊਚ ਚੜ੍ਹਦੇ ਸੀਗੇ, ਵਿਟਾਮਿਨ ਡੀ ਦੀ ਟੈਬਲੇਟ ਔਰ ਸ਼ੈਸ਼ੇ ਲੈਂਦੀ ਸੀਗੀ, ਇੱਦਾਂ ਨਾਲ ਨਾਲ ਫਿਰ ਮੇਰੀਆਂ ਪ੍ਰੋਬਲਮਾਂ ਵੱਧਦੀਆਂ। ਫਿਰ ਵਿੱਚ ਹਰਨੀਆਂ ਦੀ ਵੀ ਸ਼ਿਕਾਇਤ ਹੋ ਗਈ, ਅੱਖਾਂ ਦਾ ਵੀ ਓਪਰੇਸ਼ਨ ਹੋਇਆ, ਉਹ ਵੀ ਉਹ ਆ ਗਿਆ।
ਹਾਂਜੀ ਹਾਂਜੀ ਹਾਂਜੀ। ਪਰ ਕਿਹੜੇ ਟਾਈਮ ਤੇ ਤੁਹਾਨੂੰ ਲੱਗਾ ਕਿ ਮੈਂ ਹੁਣ ਆਪਣੇ ਆਪ ਤੇ ਕੰਮ ਕਰਨਾ?
ਆ ਹੁਣ 2021 'ਚ ਉਹੀ ਮੈਂ ਤੁਹਾਨੂੰ ਦੱਸ ਰਹੀ ਸੀਗੀ, 2021 ਦੇ ਵਿੱਚ ਮੇਰੇ ਮਦਰ ਇਨ ਲਾਅ ਇੰਡੀਆ ਬਹੁਤ ਜ਼ਿਆਦਾ ਬਿਮਾਰ ਸੀਗੇ, ਬੈੱਡ ਦੇ ਉੱਤੇ ਹੀ ਸੀਗੇ।
ਹਾਂਜੀ।
ਅਤੇ ਉਸ ਦਰਮਿਆਨ ਮੈਂ ਇੱਥੇ, ਮੈਨੂੰ, ਮੈਂ ਤੁਹਾਨੂੰ ਦੱਸਿਆ ਨਾ, ਮੈਨੂੰ ਅਥਰੈਟਿਕਸ ਔਰ ਅਸਥਮਾ ਬੜਾ ਹੋ ਗਿਆ ਸੀਗਾ। ਅਤੇ ਜਦੋਂ ਇਹ ਚੀਜ਼ਾਂ ਪ੍ਰੋਬਲਮਾਂ ਸ਼ੁਰੂ ਹੋ ਗਈਆਂ ਅਤੇ ਮੈਂ ਇੱਕਦਮ ਨਾ ਜਿੱਦਾਂ ਮਾਇੰਡ ਮੇਰਾ ਨਾ ਬਹੁਤ ਜ਼ਿਆਦਾ ਘਬਰਾ ਗਿਆ ਕਿ ਉਹਨਾਂ ਦਾ ਦੇਖੋ ਵੀ ਇਸ ਟਾਈਮ ਕਿੰਨੇ ਲੰਬੇ ਉਹ ਬੈੱਡ ਦੇ ਉੱਤੇ, ਬਿਲਕੁਲ ਵੀ ਉਹਨਾਂ ਦਾ ਹੈ ਨਾ, ਅਤੇ ਕੱਲ੍ਹ ਨੂੰ ਤੂੰ ਤਾਂ ਬਸ ਹੁਣ ਗਈ, ਹੁਣ ਨਹੀਂ ਤੂੰ ਬਚਦੀ, ਹੁਣ ਦਿਮਾਗ ਦੇ ਵਿੱਚ ਇਹ ਸ਼ੁਰੂ ਹੋ ਗਿਆ,
ਤੁਹਾਨੂੰ ਉਹਨਾਂ 'ਚ ਆਪਣਾ ਆਪ ਦਿਖਣਾ ਸ਼ੁਰੂ ਹੋਇਆ?
ਹਾਂ।
ਸੋ
ਅਸਥਮਾ ਦਾ ਮੈਨੂੰ ਪਹਿਲੇ ਉਹਨੇ ਦਵਾਈਆਂ ਦਿੱਤੀਆਂ ਡਾਕਟਰ ਨੇ, ਮੈਨੂੰ ਉਹਦੇ ਨਾਲ ਕੋਈ ਫਰਕ ਨਹੀਂ ਪਿਆ। ਫਿਰ ਉਹਨੇ ਸਟੀਲ ਰੋਡ ਦਵਾਈ ਦਿੱਤੀ ਮੈਨੂੰ, ਫਿਰ ਇੱਕ ਪੰਪ ਦਿੱਤਾ ਮੈਨੂੰ। ਪੰਪ ਜਦੋਂ ਮੈਂ ਪੰਪ ਲੈਂਦੀ ਸੀਗੀ ਤੇ ਫਿਰ ਮੈਂ ਉਨੀ ਕੁ ਦੇਰ ਖਾਂਸੀ ਨਹੀਂ ਸੀ ਕਰਦੀ। ਉਹ ਪੰਪ ਲੈਣਾ ਸੀ ਮੈਨੂੰ ਇੱਕ ਵਾਰ ਹੀ, ਉਹ ਕਹਿੰਦਾ ਅਗਰ 2 ਵਾਰ ਹੱਦ, ਤੁਸੀਂ 2 ਵਾਰ ਤੋਂ ਜ਼ਿਆਦਾ ਨਹੀਂ ਲੈ ਸਕਦੇ। ਪਰ ਉਹ ਮੈਨੂੰ ਇੱਦਾਂ ਲੱਗਣ ਲੱਗ ਗਿਆ ਜਿੱਦਾਂ ਇਹ ਮੇਰੀ ਆਦਤ ਹੀ ਬਣ ਜਾਣੀ ਹੈ ਕਿ 2 ਵਾਰ ਤੋਂ ਬਾਅਦ ਵੀ ਮੈਨੂੰ ਉਹਦੇ ਨਾਲ ਖਾਂਸੀ ਆਉਂਦੀ ਰਹਿੰਦੀ ਸੀਗੀ।
ਮੈਨੂੰ ਇੱਦਾਂ ਲੱਗਦਾ ਹਰੀ ਭਾਈ, ਜਦੋਂ ਨਾ ਇਨਸਾਨ ਨੂੰ ਆਪਣਾ ਫਿਊਚਰ ਦੇਖਦਾ ਨਾ ਕਿ ਮਤਲਬ ਮੈਂ ਇੱਦਾਂ ਦਾ ਹੋ ਜਾਣਾ, ਜਾਂ ਕਈ ਵਾਰੀ ਕੀ ਹੁੰਦਾ ਕਿਸੇ ਨੂੰ ਡਾਕਟਰ ਦੀ ਰਿਪੋਰਟ ਆਉਂਦੀ ਆ ਕਿ ਮੇਰਾ ਲਿਵਰ ਇੰਨਾ ਖਰਾਬ ਹੋ ਗਿਆ ਜਾਂ ਮੇਰੀ ਕਿਡਨੀ ਇੰਨਾ ਖਰਾਬ ਹੋ ਗਈ, ਫਿਰ ਬੰਦੇ ਨੂੰ ਥੋੜਾ ਜਿਹਾ ਸ਼ੌਕ ਲੱਗਦਾ, ਹੈ ਨਾ,
ਉਦੋਂ ਰਿਜ਼ਲਟ ਸਾਹਮਣੇ ਆਉਂਦੇ ਨਾ।
ਹਾਂਜੀ ਹਾਂਜੀ ਹਾਂਜੀ।
ਕਈ ਵਾਰੀ ਉਦੋਂ ਤਾਂ ਫਿਰ ਬੰਦਾ ਉਦੋਂ ਉਹਨੂੰ ਸਮਝ ਲੱਗਦਾ ਵੀ ਆਹ ਕੀ ਹੋ ਗਿਆ।
ਇੰਡੀਆ ਤੋਂ ਦਵਾਈ ਲੈ ਕੇ ਆਉਂਦੇ ਸੀ, ਹੁਣ ਇੱਥੇ ਦਵਾਈ ਲੈਣ ਲੱਗ ਗਏ। 300 ਦੀ ਹਰ ਮਹੀਨੇ ਦੀ ਦਵਾਈ ਸੀਗੀ, ਉਹ ਵੀ ਮੈਨੂੰ ਸ਼ੌਕਡ ਸੀਗਾ ਕਿ ਇਹ ਦਵਾਈਆਂ ਮਤਲਬ ਕਿ ਵੀ ਵੱਧਦੀਆਂ ਹੀ ਚਲੀਆਂ ਗਈਆਂ। ਉਸ ਤੋਂ ਇਲਾਵਾ ਵੀ ਹੋਰ ਜ਼ਿਆਦਾ ਫਿਰ ਪੇਨ ਕਿਲਰ ਖਾਣ ਲੱਗ ਗਈ, ਹੋਰ ਵੀ। ਫਿਰ ਮੈਂ ਅਸਥਮਾ ਦਾ ਹੀ ਯੂਟਿਊਬ ਤੋਂ ਲੱਭਣ ਲੱਗ ਗਈ ਕਿ ਕੁਛ ਘਰੇਲੂ ਉਪਾਏ ਕਹਿੰਦੇ ਨੇ ਕਿ ਸ਼ਾਇਦ ਫਰਕ ਪੈ ਜਾਵੇ। ਘਰੇਲੂ ਉਪਾਏ ਤੋਂ ਮੈਂ ਸ਼ੁਰੂ ਹੋਈ ਸੀ, ਜਿਹਦੇ ਵਿੱਚ ਮੈਨੂੰ ਇੱਕ ਵੀਡੀਓ ਦਿਖੀ ਡਾਕਟਰ ਵਿਸਪੂ ਰਾਏ ਚੌਧਰੀ ਦੀ।
ਤੁਸੀਂ ਆਪੇ ਉਦਾਂ ਹੀ ਕਿਸੇ ਦਿਨ ਸਰਚ ਕਰਨ ਲੱਗ
ਪਏ? ਆਪਣੇ ਆਪ ਹੀ ਸਰਚ, ਕਿਸੇ ਨੇ ਮੈਨੂੰ ਕਿਹਾ ਨਹੀਂ, ਮੈਂ ਆਪਣੇ ਆਪ ਹੀ ਸਰਚ ਕਰ ਰਹੀ ਸੀ।
ਇਹ ਟਾਈਮ ਤੁਸੀਂ ਮਤਲਬ ਪ੍ਰੋਪਰ ਤੁਰ ਪਾ ਰਹੇ ਸੀ ਜਾਂ ਸਾਰਾ ਕੁਛ ਨੋਰਮਲ ਕਰ ਪਾ ਰਹੇ ਸੀ ਜਾਂ ਨਹੀਂ?
ਨਹੀਂ, ਨੋਰਮਲ ਮੈਂ ਜਿੱਦਾਂ ਵੀ ਆਪਣੇ ਕੰਮ ਖੁਦ ਹੀ ਕਰਨ ਦੀ ਜ਼ਿਆਦਾ ਉਹ ਰੱਖਦੀ ਸੀਗੀ, ਪਰ ਮੈਂ ਇਹ ਸੀਗਾ ਕਿ ਸਵੇਰ ਦਾ ਪਾਣੀ ਤੱਕ ਮੈਨੂੰ ਇਹ ਆਪਣੇ ਹੱਥ ਨਾਲ ਪਿਲਾ ਕੇ ਜਾਂਦੇ, ਕਿਉਂਕਿ ਮੇਰੇ ਹੱਥ ਕੰਬਦੇ ਬੜੇ ਸੀਗੇ। ਹਾਂ, ਸਵੇਰੇ ਸਵੇਰੇ ਮੈਂ ਕੁਛ ਵੀ ਆਪਣਾ ਨਹੀਂ, ਮੈਂ ਤੁਹਾਨੂੰ ਦੱਸਿਆ ਨਾ, ਮੈਂ ਰਾਤ ਨੂੰ ਵੀ ਤੁਰਨੀ ਸੀ ਪਾਉਂਦੀ, ਜਦੋਂ ਸੋ ਜਾਂਦੀ ਸੀ ਮੇਰਾ ਮਾਇੰਡ ਕੰਮ ਨਹੀਂ ਸੀ ਕਰਦਾ ਕਿ ਮੈਂ ਕਿੱਧਰ ਨੂੰ ਜਾਣਾ, ਮੈਨੂੰ ਸਮਝ ਨਹੀਂ ਸੀ ਆਉਂਦੀ ਉਸ ਟਾਈਮ।
ਅੰਕਲ, ਤੁਹਾਡੇ ਦਿਮਾਗ 'ਚ ਕੀ ਚੱਲ ਰਿਹਾ ਜਦੋਂ ਮੈਨੂੰ ਲੱਗਦਾ ਪਾਰਟਨਰ ਇੱਦਾਂ ਕਹਿ ਲਓ ਕਿ ਡੇਂਜਰ ਹੀ ਕਹਿ ਸਕਦਾ ਜਾਂ ਰਿਸਕ 'ਤੇ ਹੁੰਦਾ ਕਿ ਲਾਈਫ ਨੂੰ ਖਤਰਾ ਹੁੰਦਾ ਦਵਾਈਆਂ ਦਾ ਹੁੰਦਾ, ਅਤੇ ਆਪਣਾ ਕਹਿ ਲਓ ਕਿ ਮੇਲ ਦੇ ਦਿਮਾਗ 'ਚ ਚੱਲਦਾ ਕੁਛ ਮਤਲਬ ਕਿ ਮੇਰੀ ਲਾਈਫ ਕਿੱਦਾਂ ਚੱਲੂਗੀ, ਮੈਨੂੰ ਇਹਦਾ ਧਿਆਨ ਰੱਖਣਾ ਪਊਗਾ, ਤੁਹਾਡੇ ਦਿਮਾਗ 'ਚ ਤੁਸੀਂ ਖੁਦ?
ਮੇਰੇ ਦਿਮਾਗ 'ਚ ਇੱਕ ਹੀ ਸੀਗਾ ਜੀ, ਅਗਰ ਮੈਂ ਬਿਮਾਰ ਹੁੰਦਾ ਤਾਂ ਇਹ ਨਾ ਸਾਥ ਦਿੰਦੀ, ਤੇ ਮੈਂ ਇਹਨਾਂ ਦਾ ਸਾਥ ਦੇਣਾ ਜਦ ਤੱਕ ਜਿੰਦਾ ਤਦ ਤੱਕ ਸਾਥ ਦੇਣਾ।
ਤੇ
ਮੈਂ ਕਦੀ ਲਗਲਚੀ ਨਹੀਂ ਕੀਤੀ ਕਿ ਰੋਟੀ ਨਹੀਂ ਬਣਾਉਣੀ ਜਾਂ ਕੁਛ ਨਹੀਂ ਕਰਨਾ, ਇਹਨਾਂ ਨੇ ਸਬਜ਼ੀ ਬਣਾ ਦੇਣੀ, ਮੈਂ ਬੱਚਿਆਂ ਵਾਸਤੇ ਰੋਟੀ ਬਣਾ ਦੇਣੀ, ਉਹਨਾਂ ਨੂੰ ਕਰਕੇ ਖਰਾ ਕਰਾਰ ਦੇਣਾ।
ਇਹਨਾਂ ਨੇ ਸਾਰਾ ਉਹ ਸਿੱਖਿਆ ਜੋ ਮੇਰੇ ਕੋਲੋਂ ਨਹੀਂ ਹੁੰਦਾ, ਮੈਂ ਰੋਟੀ ਵੀ ਵੇਲਣੀ ਸੀ ਪਾਉਂਦੀ ਆਪਣੀ।
ਸੋ ਬੇਸਿਕਲੀ ਇਹਨਾਂ ਤੋਂ ਬਿਨਾਂ ਤੁਸੀਂ ਨਹੀਂ ਕਰ ਸਕਦੇ?
ਨਹੀਂ ਨਹੀਂ ਨਹੀਂ। ਅਗਰ ਸਾਡੇ ਘਰ ਕੋਈ ਗੈਸਟ ਆ ਜਾਂਦੇ ਸੀਗੇ, ਮੈਂ ਇਹਨਾਂ ਨੂੰ ਹਟਾਉਂਦੀ ਸੀਗੀ ਕਿ ਨਹੀਂ, ਇਹ ਕਹਿੰਦੇ ਵੀ ਕਿਸੇ ਨੇ ਸਾਨੂੰ ਵੀ ਦੇਖ ਕੀ ਦੇਣਾ।
ਇਹ ਬੜੀ ਮਾੜੀ ਆਦਤ ਆ ਸਾਡੇ ਇੱਥੇ ਕਿ ਸਪੈਸ਼ਲੀ ਪੁਰਾਣੇ ਜਿਹੜੇ ਆਪਣੇ ਬਜ਼ੁਰਗ ਹਨ, ਉਹ ਆਪਣੇ ਮੁੰਡਿਆਂ ਨੂੰ ਜਿੱਦਾਂ ਮੰਮੀਆਂ ਜਿਹੜੀਆਂ ਇੱਥੇ ਕੰਮ ਕਰ, ਜਿੱਦਾਂ ਆਪਣਾ ਮੁੰਡਾ ਕੰਮ ਕਰਨ ਲੱਗ ਪੈਣਾ, ਨਹੀਂ ਨਹੀਂ
ਮੈਨੂੰ ਹੀ ਕਰਨਾ, ਇਹ ਮੇਰੇ ਨਾਲ ਪਿੱਛੇ ਮੇਰੀ ਬੈਗ ਤੇ ਖੜੇ ਹੁੰਦੇ ਸੀਗੇ ਕਿ ਮੈਂ ਪਿੱਛੇ ਨੂੰ ਪਲਟਾ ਨਾ, ਕਿਉਂਕਿ ਮੈਂ ਜਦੋਂ ਵੇਲਣ ਲੱਗਦੀ ਸੀ ਮੈਂ ਪਿੱਛੇ ਨੂੰ ਪਲਟ ਜਾਂਦੀ ਸੀਗੀ ਪਿੱਛੇ ਨੂੰ ਮੈਂ। ਹਾਂਜੀ, ਤੇ
ਸੋ ਪਹਿਲਾ ਸਟੈਪ ਤੁਸੀਂ YouTube ਵੀਡੀਓ ਤੋਂ ਸ਼ੁਰੂ ਕਰਿਆ
YouTube ਵੀਡੀਓ ਤੋਂ ਸ਼ੁਰੂ
ਕਰਿਆ ਉਦੋਂ ਅੱਗੇ ਕੀ ਪ੍ਰੋਸੈਸ ਸੀਗਾ ਤੁਸੀਂ ਉਹ ਫੋਲੋ ਕਰਨ ਲੱਗ ਗਏ ਹੈ ਨਾ
ਫਿਰ ਉਹ ਮੈਂ ਫੋਲੋ ਕਰਨ ਲੱਗ ਗਈ ਉਹਦੇ 'ਚ ਇੱਕ DIP ਡਾਇਟ ਹੈ DIP ਡਾਇਟ ਬਹੁਤ ਫਾਇਦੇਮੰਦ ਡਾਇਟ ਹੈ ਇਹ ਹੁਣ ਮੈਂ ਲੈ ਰਹੀ ਹਾਂ ਤਾਂ ਮੈਨੂੰ ਇਸ ਚੀਜ਼ ਦਾ ਇੰਨਾ ਜ਼ਿਆਦਾ ਗਿਆਨ ਹੋਇਆ
ਹਾਂਜੀ
ਕਿ ਉਹਦੇ 'ਚ ਆਪਣੇ ਫਰੂਟਸ ਔਰ ਵੈਜੀਟੇਬਲ ਜ਼ਿਆਦਾ ਨੇ
ਫੁੱਲ ਫਾਰਮ ਕੀ ਹੈ ਇਹਦੀ DIP ਦੀ
DIP ਡਾਇਟ ਹੀ ਪਾਓਗੇ ਵਿਸਪੁਰਾਏ ਚੌਧਰੀ ਤੇ ਤੁਹਾਨੂੰ ਪਤਾ ਲੱਗ ਜਾਏਗਾ
ਓਕੇ ਓਕੇ ਠੀਕ
ਹੈ ਹਾਂਜੀ ਹਾਂਜੀ
ਹਾਂਜੀ
ਤੇ ਉਹਦੇ ਵਿੱਚ ਤੁਹਾਨੂੰ ਆਪਣੀ ਬੋਡੀ ਵੇਟ ਦੇ ਹਿਸਾਬ ਦੇ ਨਾਲ ਉਸ ਟਾਈਮ ਮੇਰਾ ਬੋਡੀ ਵੇਟ 100 ਦੇ ਜਾ ਕੇ ਲੱਗਾ ਹੋਇਆ ਸੀਗਾ ਤੇ ਮੈਨੂੰ 1 ਕਿਲੋ ਫਰੂਟ ਖਾਣੇ ਸੀ 12 ਵਜੇ ਤੋਂ ਪਹਿਲੇ ਅਗਰ ਮੈਨੂੰ ਠੀਕ ਹੋਣਾ ਤੇ ਉਹਦੇ ਨਾਲ ਮੇਰੀ ਡਾਇਬਟੀਜ਼ ਵੀ ਕਿਓਰ ਹੋਈ ਤੇ ਮੇਰੀਆਂ ਹੋਰ ਪ੍ਰੋਬਲਮਾਂ ਵੀ ਕਿਓਰ ਹੋਈਆਂ ਮੇਰਾ ਵਿਟਾਮਿਨ ਡੀ ਔਰ ਇਹ ਸਭ ਆਇਰਨ ਵਗੈਰਾ ਸਭ ਕਿਓਰ ਹੋ ਗਿਆ ਉਹਦੇ ਨਾਲ
ਸੋ ਤੁਸੀਂ ਪ੍ਰੋਪਰ ਜੋਗ ਕੇ ਜਾਣੀ ਵੇਇੰਗ ਸਕੇਲ ਦੇ ਨਾਲ
ਹਾਂਜੀ ਹਾਂਜੀ ਪੂਰਾ ਮੈਂ ਰੋਜ਼ ਉਹਨੂੰ ਤੋਲ ਕੇ ਫਿਰ ਫਰੂਟ ਦੇਣ ਦੀ ਡਿਊਟੀ ਰੋਜ਼ ਦੀ ਇਹਨਾਂ ਦੀ ਸੀ ਕਿਉਂਕਿ ਮੈਂ ਤਾਂ ਉੱਠ ਕੇ ਕੱਟ ਵੀ ਨਹੀਂ ਸੀ ਪਾਉਂਦੀ ਪਰ ਇਹਨਾਂ ਨੇ ਇੱਕ ਦਿਨ ਵੀ ਨਗਰਜੀ ਨਹੀਂ ਕੀਤੀ ਕਿ ਨਹੀਂ ਮੈਂ ਅੱਜ ਨਹੀਂ ਦੇ ਸਕਦਾ ਇਹ ਰਾਤ ਨੂੰ ਦੇਖਦੇ ਸੀ ਕਿਹੜਾ ਫਰੂਟ ਨਹੀਂ ਹੈ ਉਹ ਮੈਂ ਲੈ ਕੇ ਆ ਜਾਂ
ਓਕੇ
ਹਾਂ
ਸੋ ਤੁਸੀਂ ਮਤਲਬ ਇਹ ਇਮੋਸ਼ਨਸ ਕਿੱਦਾਂ ਕੰਟਰੋਲ ਕਰ ਪਾ ਰਹੇ ਸੀ ਵੀ ਨਹੀਂ ਮੈਂ ਬਿਲਕੁਲ ਅਨਹੈਲਥੀ ਨਹੀਂ ਖਾਣਾ ਮੈਂ ਸਟ੍ਰਿਕਟਲੀ ਡਾਇਟ ਸ਼ੁਰੂ ਕਰਨੀ ਆ ਤੁਸੀਂ ਇੱਕਦਮ ਸ਼ੁਰੂ ਕਰਤੀ ਸੀ
ਇਹ ਇੱਕਦਮ ਹੀ ਸ਼ੁਰੂ ਕਰਤੀ ਸੀ ਜਿੱਦਾਂ ਕੱਲ੍ਹ ਮੈਂ ਰਾਤ ਨੂੰ ਵੀਡੀਓ ਸ਼ਾਮ ਨੂੰ ਦੇਖੀ ਹੈ ਅਤੇ ਮੈਂ ਇਹਨਾਂ ਨੂੰ ਕਿਹਾ ਮੈਂ ਨਾ 3 ਤੋਂ 4 ਕਲਰ ਦੇ ਉਹਦੇ ਵਿੱਚ 3 ਤੋਂ 4 ਕਲਰ ਦੇ ਫਰੂਟ ਸਾਨੂੰ ਮਸਟ ਜ਼ਰੂਰੀ ਖਾਣੇ ਆ ਆਪਣੀ ਬੋਡੀ ਨੂੰ ਠੀਕ ਕਰਨ ਵਾਸਤੇ
ਹਾਂਜੀ
ਅਤੇ ਉਹ ਮੈਂ ਇਹਨਾਂ ਨੂੰ ਦੱਸਿਆ ਅਤੇ ਬੇਟੇ ਨੇ ਵੀ ਕਿਹਾ ਕਿ ਅਗਰ ਠੀਕ ਹੋ ਸਕਦੇ ਹੋ ਤਾਂ ਮੰਮੀ ਤੁਸੀਂ ਲਓ ਜਿਹੜੇ ਜਿਹੜੇ ਖਾਣੇ ਆ ਅਤੇ ਇਹਨਾਂ ਨਾਲ ਜਾ ਕੇ ਮੈਂ ਬਕਾਇਦਾ ਆਪਣੇ ਫਰੂਟਸ ਔਰ ਸੈਲਡ ਵੀ 3 ਤੋਂ 4 ਕਲਰ ਦੀ ਪੱਤੀਆਂ ਵੀ ਕਾਫੀ ਮਤਲਬ ਸਭ ਕੁਛ ਲੈ ਕੇ ਆ ਗਈ
ਹਾਂਜੀ
ਮੈਂ ਕਿਹਾ ਇਹ ਤਾਂ ਬਾਅਦ ਵੀ ਗੱਲ ਹੈ ਹੁਣ ਸ਼ੁਰੂ ਹੋ ਪਾਏਗੀ ਅਤੇ ਸ਼ੁਰੂ ਮੈਂ ਕਰ ਲਈ ਜਿਸ ਤਰ੍ਹਾਂ 1-2 ਦਿਨ ਫਰੂਟਸ ਹੋਣੀ 1 ਕਿਲੋ ਖਾਣਾ ਕਿਹੜਾ ਸੌਖਾ ਹੈ
ਆਪਾਂ
ਹੈ ਨਾ ਔਰ ਮੈਂ ਫਰੂਟ ਬਿਲਕੁਲ ਫਰੂਟ ਦੇ ਨਾਂ ਤੋਂ ਹੀ ਚੁਰਾਉਂਦੀ ਸੀਗੀ ਮੈਂ ਬਹੁਤ ਘੱਟ ਜਾਂ 1/2 ਐਪਲ ਖਾ ਲਿਆ ਜਾਂ 1/2 ਪੇਅਰਸ ਖਾ ਲਿਆ ਮੈਂ ਇੱਦਾਂ ਦੀ ਸੀ ਸ਼ੁਰੂ ਤੋਂ ਹੀ ਅਤੇ ਉਸ ਟਾਈਮ ਫਿਰ ਇਹ ਮੈਨੂੰ ਕੱਟ ਕੇ ਜਦੋਂ ਮੈਂ ਪਲੇਟ ਦੇਖ ਕੇ ਅਤੇ ਮੈਂ ਕਹਾਂ ਕਿ ਮੇਰੇ ਤੋਂ ਨਹੀਂ ਖਾਧੇ ਜਾਣੇ ਕਹਿੰਦੇ ਕੋਈ ਨਹੀਂ ਜਿੰਨਾ ਖਾਧਾ ਜਾਂਦਾ ਤੂੰ ਖਾ ਬਾਕੀ ਇੱਥੇ ਟੱਕ ਦੇ ਫਿਰ ਖਾ ਲਈ 12 ਵਜੇ ਤੱਕ ਇਹਨੂੰ ਕੰਪਲੀਟ ਕਰਨਾ ਤੂੰ ਕਰ ਇਹਨਾਂ ਨੂੰ
ਕੰਪਲੀਟ ਇਹ ਗੱਲ ਬੜੀ ਆ ਕਿ ਫਸਟ ਸਟੈਪ ਲੈਣਾ ਬੜਾ ਜ਼ਰੂਰੀ ਹੁੰਦਾ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਅਸੀਂ ਫਸਟ ਸਟੈਪ ਜਦੋਂ ਲੈਂਦੇ ਹਾਂ ਨਾ ਉਹਦਾ ਰਿਜ਼ਲਟ ਇੱਕੋ ਦਮ ਨਹੀਂ ਮਿਲਦਾ ਹੁਣ ਜਿਸ ਤਰ੍ਹਾਂ ਤੁਸੀਂ ਆਪਣਾ ਪਹਿਲੇ ਦਿਨ ਤੁਸੀਂ ਕਿਹਾ ਕਿ ਮੈਂ ਡਾਇਟ ਸ਼ੁਰੂ ਕੀਤੀ ਤੁਹਾਨੂੰ ਅਗਲੇ ਦਿਨ ਮੈਂ ਵੀ ਫਰਕ ਨਹੀਂ ਪਤਾ ਲੱਗਾ ਹੋਊਗਾ ਸਿਮਿਲਰਲੀ ਜਿੱਦਾਂ ਆਪਾਂ ਪਹਿਲਾਂ ਪੋਡਕਾਸਟ ਕੀਤਾ ਸੀ ਸਾਨੂੰ ਉਦੋਂ ਲੱਗਾ ਕਿ ਅਸੀਂ ਕਿੰਨੀ ਇੰਪਰੂਵਮੈਂਟ ਕਰ ਸਕਦੇ ਹਾਂ ਜਾਂ ਬਾਕੀ ਪੋਡਕਾਸਟ ਕਿੰਨੇ ਵਧੀਆ ਪਰ ਅੱਜ ਅਸੀਂ 26ਵਾਂ ਕਰ ਰਹੇ ਸਾਨੂੰ ਬੜੀ ਇੰਪਰੂਵਮੈਂਟ ਲੱਗ ਰਹੀ ਹੈ ਸਚਿਨ ਤੇਂਦੁਲਕਰ ਨੂੰ ਲੈ ਲਓ ਉਹਨੇ ਪਹਿਲੇ ਮੈਚ 15 ਰਨ ਬਣਾਏ ਸੀ 24 ਬੋਲਾਂ 'ਚ ਉਹ ਆਊਟ ਹੋ ਗਿਆ ਹਨਾ ਤੇ ਉਹ ਕਿੰਨਾ ਵੱਡਾ ਬੈਟਸਮੈਨ ਹੋ ਕੇ ਗਿਆ ਸੋ ਮੈਨੂੰ ਲੱਗਦਾ ਕਿ ਫਸਟ ਸਟੈਪ ਲੈਣਾ ਬੜਾ ਜ਼ਰੂਰੀ ਉਹ ਕਹਿੰਦੇ ਹੁੰਦੇ ਨਾ ਕਿ ਸ਼ੁਰੂ ਕਰਨ ਲਈ ਮਹਾਨ ਹੋਣਾ ਜ਼ਰੂਰੀ ਨਹੀਂ ਹੈ ਪਰ ਮਹਾਨ ਬਣਨ ਲਈ ਸ਼ੁਰੂ ਕਰਨਾ ਬੜਾ ਜ਼ਰੂਰੀ ਹੁੰਦਾ
ਜਦੋਂ ਬਿਲਕੁਲ ਸਹੀ ਹੈ
ਜਦੋਂ ਤੁਸੀਂ ਪਹਿਲਾ ਕਦਮ ਚੱਕ ਲਿਆ ਤੇ ਮਤਲਬ ਤੁਸੀਂ ਮੰਜ਼ਿਲ ਤੱਕ ਪਹੁੰਚ ਜਾਓਗੇ
ਉਦੋਂ ਫਿਰ ਤੁਹਾਡਾ ਵਾਹਿਗੁਰੂ ਵੀ ਸਾਥ ਦੇਣਾ ਸ਼ੁਰੂ
ਹੋ ਜਾਂਦਾ ਤੇ ਤੁਸੀਂ 100ਵਾਂ ਸਟੈਪ ਉਦੋਂ ਤੱਕ ਨਹੀਂ ਲੈ ਸਕਦੇ ਜਿੰਨਾ ਤੱਕ ਤੁਸੀਂ ਪਹਿਲਾ ਸਟੈਪ
ਨਹੀਂ ਪਹਿਲਾ ਕਦਮ ਚੁੱਕੋਗੇ ਤਾਂ ਤਾਂ ਹੀ ਸਟੈਪ ਅੱਗੇ ਵਧੇਗਾ
ਪਹਿਲਾ ਸਟੈਪ ਲੈਣ ਲਈ ਆਂਟੀ ਜੀ ਤੁਹਾਨੂੰ ਲੱਗਦਾ ਕੀ ਕਰਨਾ ਚਾਹੀਦਾ ਜਿਹੜੇ ਬੰਦੇ ਦਾ ਕਿਸੇ ਦਾ ਕੋਈ ਆਪਣਾ ਦੇਖਣ ਵਾਲੇ
ਦੇਖੋ ਪਹਿਲੇ ਮੈਂ ਜਿੱਦਾਂ ਕਈ ਦਿਨ ਤੋਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਹਰਨੀਆਂ ਦਾ ਓਪਰੇਸ਼ਨ ਕਰਵਾਉਣ ਗਈ ਸੀਗੀ ਅਤੇ ਡਾਕਟਰ ਨੇ ਮੇਰਾ ਓਪਰੇਸ਼ਨ ਨਹੀਂ ਕੀਤਾ ਕਿਉਂਕਿ ਮੇਰਾ ਪੇਟ ਬਹੁਤ ਜ਼ਿਆਦਾ ਸੀਗਾ ਉਹਨੇ ਕਿਹਾ ਪਹਿਲੇ ਤੁਸੀਂ ਪੇਟ ਛੋਟਾ ਕਰਨ ਦਾ ਓਪਰੇਸ਼ਨ ਕਰਵਾਓ ਉਹਦੇ ਨਾਲ ਮੈਂ ਤੁਹਾਡਾ ਹਰਨੀਆਂ ਦਾ ਕਰਾਂਗਾ ਨਹੀਂ ਤਾਂ ਮੈਂ ਹਰਨੀਆਂ ਦਾ ਨਹੀਂ ਕਰਾਂਗਾ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਮੈਨੂੰ ਹਰਨੀਆਂ ਦਾ ਹੀ ਕਰਵਾਉਣਾ ਪੇਟ ਛੋਟਾ ਮੈਂ ਆਪਣੇ ਆਪ ਦੇ ਨਾਲ ਡਾਇਟ ਦੇ ਨਾਲ ਜਾਂ ਯੋਗਾ ਦੇ ਨਾਲ ਕਿਸੇ ਚੀਜ਼ ਦੇ ਨਾਲ ਮੈਂ ਖੁਦ ਕਰਾਂਗੀ ਉਸ ਟਾਈਮ ਮੈਂ ਆਪਣਾ ਮਤਲਬ ਕਿ ਆਪਣਾ ਵੱਲੋਂ ਡਾਕਟਰ ਨੂੰ ਮੈਨੂੰ ਬੜਿਆਂ ਨੇ ਕੰਪੈਲ ਕੀਤਾ ਕਿ ਨਹੀਂ ਤੂੰ ਕਰਵਾ ਲਾ ਮੇਰਾ ਦਿਲ ਨਹੀਂ ਕੀਤਾ ਅੰਦਰੋਂ ਮੇਰਾ ਦਿਲ ਨਹੀਂ ਮੰਨਿਆ ਕਿ ਨਹੀਂ ਮੈਂ ਨਹੀਂ ਕਰਵਾਉਣਾ ਇਹਨਾਂ ਨੇ ਵੀ ਬਲਕਿ ਉਸ ਟਾਈਮ ਕਿਹਾ ਕਿ ਅਗਰ ਉਹ ਡਾਕਟਰ ਕਹਿ ਰਹੇ ਨੇ ਤਾਂ ਗਲਤ ਨਹੀਂ ਕਹਿ ਰਹੇ ਮੈਂ ਕਿਹਾ ਉਹ ਗਲਤ ਨਹੀਂ ਕਹਿ ਰਹੇ ਪਰ ਮੈਨੂੰ ਸਹੀ ਨਹੀਂ ਲੱਗ ਰਿਹਾ ਮੈਂ ਨਹੀਂ ਕਰਵਾਉਣਾ ਮੈਂ ਸਿਰਫ ਹਰਨੀਆਂ ਦਾ ਕਿਉਂਕਿ ਮੇਰੀ ਅੰਤੜੀਆਂ ਉੱਪਰ ਦੀਆਂ ਸੀਗੀਆਂ ਅਤੇ ਉਹ ਖੁੱਲ੍ਹ ਗਈਆਂ ਸੀ ਉਹ ਮੈਨੂੰ ਕਰਵਾਉਣਾ ਜ਼ਰੂਰੀ ਸੀਗਾ ਫਿਰ ਉਹਨਾਂ ਨੇ ਨਹੀਂ ਕੀਤਾ ਫਿਰ ਦੂਸਰੇ ਡਾਕਟਰ ਕੋਲ ਅਪਾਇੰਟਮੈਂਟ ਲੈ ਕੇ ਉਹਨਾਂ ਨੇ ਫਿਰ ਮੇਰਾ ਓਪਰੇਸ਼ਨ ਕੀਤਾ ਉਸ ਡਾਕਟਰ ਨੇ ਨਹੀਂ ਕੀਤਾ ਜਿਹਨੇ ਇਹ ਗੱਲ ਕਹੀ ਸੀ ਪੇਟ ਛੋਟੇ ਦੀ ਅਤੇ ਅੱਜ ਮੇਰਾ ਪੇਟ ਵੀ ਉਹ ਕਾਫੀ ਸਾਰੇ ਕਹਿ ਰਹੇ ਸੀ ਵੇਟ ਤਾਂ ਘੱਟ ਹੋ ਜਾਏਗਾ ਪੇਟ ਘੱਟ ਨਹੀਂ ਹੋਏਗਾ ਲੇਕਿਨ ਉਹ ਪੇਟ ਵੀ ਘੱਟ ਹੋ ਗਿਆ ਤੁਹਾਨੂੰ ਮੈਂ ਆਪਣੀ ਪਿੱਕ ਦਿਖਾਵਾਂਗੀ ਤੁਸੀਂ ਦੇਖਿਓ
ਮੈਨੂੰ ਤੁਸੀਂ ਜਿਹੜੀਆਂ ਫੋਟੋਜ਼ ਭੇਜੀਆਂ ਨਾ ਮੈਂ ਉਹੀ ਲਾਈਕ ਆਪਣੇ ਘਰੇ ਫੈਮਿਲੀ 'ਚ ਦਿਖਾਈਆਂ
ਹਾਂਜੀ
ਅਤੇ ਕਹਿ ਲਓ ਕਿ ਇੱਕ ਬੜੀ ਵੱਡੀ ਇੰਸਪੀਰੇਸ਼ਨ ਹੁਣ ਅਸੀਂ ਥੰਬਨੇਲ 'ਤੇ ਵੀ ਲਾਵਾਂਗੇ ਤਾਂ ਕਿ ਲੋਕਾਂ ਨੂੰ ਦਿਸੇ ਕਿ ਕੋਈ ਬੰਦਾ ਇੰਨੀ ਉਮਰ 'ਚ ਵੀ ਭਾਰ ਲੂਜ਼ ਕਰ ਸਕਦਾ ਕਿਉਂਕਿ ਅਸੀਂ ਕੀ ਮੋਟੀਵੇਸ਼ਨ ਲੂਜ਼ ਕਰ ਜਾਂਦੇ ਹਾਂ ਲਾਈਕ ਮਤਲਬ 55 ਸਾਲ ਤਾਂ ਛੱਡੋ, ਜਿਹੜੇ 20-20 ਸਾਲ 22-22 ਸਾਲ ਦੇ ਜਵਾਕ ਆ ਉਹ ਆਪਣੇ ਹੁਣ ਇੱਥੇ ਅੱਜ ਕੱਲ੍ਹ ਜੰਕ ਫੂਡ 'ਤੇ ਲੱਗੇ ਹੋਏ ਆ।
ਹਾਂਜੀ ਹਾਂਜੀ, ਮੇਨ ਸਾਡਾ ਇਹੋ ਹੀ ਜਿਹੜਾ ਯੰਗ ਫੂਡ ਵੀ ਆਪਾਂ ਖਾ ਰਹੇ ਹਾਂ ਨਾ, ਉਹ ਸਾਡੀ ਬੋਡੀ 'ਚ ਕਿਤੇ ਨਾ ਕਿਤੇ ਜਾ ਕੇ ਟੌਕਸਿਸ ਹੀ ਬਣਾ ਰਿਹਾ। ਦੇਖੋ ਮੈਦਾ ਅਗਰ ਆਪਣੀ ਲਾਈਫ 'ਚੋਂ ਅਸੀਂ ਕੱਢ ਦਿੰਦੇ ਹਾਂ ਨਾ, ਬਹੁਤ ਘੱਟ ਕਿਤੇ ਹੀ ਹੈ ਵੀ ਚਲੋ ਜਿੰਨ ਜਿਹੜੇ ਵੀ ਠੀਕ ਠਾਕ ਹੈ ਉਹ ਹਫ਼ਤੇ 'ਚ ਇੱਕ ਅੱਧੀ ਵਾਰ ਖਾ ਵੀ ਲੈਣ, ਲੇਕਿਨ ਉਹਨੂੰ ਖਾਣ ਤੋਂ ਪਹਿਲੇ ਅਗਰ ਸੈਲਡ ਦੀ ਇੱਕ ਪਲੇਟ ਖਾ ਲੈਣ
ਓਕੇ,
ਤੇ ਉਹ ਤੁਹਾਨੂੰ ਓਨਾ ਹਾਰਮਫੁਲ ਨਹੀਂ ਕਰੇਗਾ।
ਅੰਕਲ ਤੁਸੀਂ ਪਹਿਲਾਂ ਦੱਸਿਆ ਸੀ ਕਿ ਪਕੌੜਿਆਂ ਦੀ ਗੱਲ ਹੋ ਰਹੀ ਤੇ ਉਹੀ ਪਕੌੜੇ ਵੀ ਤੁਸੀਂ ਕਿਹਾ ਹੈਲਦੀ ਬਣਾਉਣੇ, ਉਹਦੀ ਰੈਸਪੀ ਕੀ ਹੈ?
ਪਕੌੜੇ ਨੂੰ ਹਲਦੀ ਅਸੀਂ ਉਦਾਂ ਦੇ ਤੇਲ 'ਚ ਹੀ ਬਣਾਈਦੇ ਨੇ।
ਹਾਂਜੀ
ਕਈ ਵਾਰ ਅਸੀਂ, ਮੈਂ ਦੱਸਦੀ ਹਾਂ ਉਹਦੇ
ਬਾਰੇ, ਦੱਸੋ ਆਪਾਂ ਸ਼ੈਫ ਤੋਂ ਆ ਜਾਈਏ ਤੁਹਾਡੇ ਨਾਲ ਬਾਅਦ 'ਚ।
ਦੇਖੋ ਅਗਰ ਜਿੱਦਾਂ ਮੈਂ ਤੇਲ 'ਚ ਹੀ ਬਈ ਬੱਚਿਆਂ ਨੇ ਮੰਗ ਲਏ ਪਕੌੜੇ, ਹੈ ਨਾ, ਆਪਦਾ ਬਣਾਉਂਦੇ ਬਣਾਉਂਦੇ ਤਾਂ ਦਿਲ ਕਰ ਹੀ ਆਏਗਾ ਖਾਣ ਦਾ, ਹੈ ਨਾ। ਮੈਂ ਕੀ ਕਰਨਾ, ਉਹਦੇ ਨਾਲ ਕਾਫੀ ਸਾਰੀ ਮੂਲੀ ਲੈਣੀ ਆ, ਕਾਫੀ ਸਾਰੀ ਗਾਜਰ ਲੈਣੀ ਆ, ਔਰ ਪਕੌੜੇ 3-4-5 ਅਗਰ ਮੈਂ ਦੇਖਣਾ ਹੈ ਪਹਿਲੇ ਕਿ ਮੈਂ 2 ਦਿਨ ਪਹਿਲੇ ਕੁਛ ਇਹੋ ਜਿਹਾ ਖਾਧਾ ਤਾਂ ਨਹੀਂ, ਪਹਿਲੇ ਮੈਂ ਆਪਣੇ ਆਪ 'ਚ ਉਹ ਵੀ ਦੇਖਦੀ ਹਾਂ।
ਤੁਸੀਂ ਇੱਦਾਂ ਨਹੀਂ ਕਰਦੇ ਪਕੌੜਾ ਸੁੰਘ ਕੇ ਅਤੇ ਮੂਲੀ ਗਾਜਰ ਖਾ ਲੈਂਦੇ?
ਨਾ 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 ਨਾ, ਇੰਨੀ ਪਕੌੜੇ ਦੀ ਬਾਈਟ ਹੁੰਦੀ ਹੈ, ਮੂਲੀ ਦੀ ਇੰਨੀ ਹੁੰਦੀ ਹੈ।
ਸੋ ਗੱਲ ਇਹ ਹੈ ਕਿ ਦਿਮਾਗ ਨੂੰ ਬੇਵਕੂਫ ਬਣਾਉਣਾ ਐਂਡ ਆਫ ਦਾ ਡੇ, ਇਹੀ ਹੈ ਨਾ, ਉਹੀ ਚੱਕਰ ਹੈ ਕਿ ਆਪਣਾ ਦਿਮਾਗ ਸਾਡਾ ਮੰਗ ਰਿਹਾ। ਅਗਰ
ਤੁਸੀਂ ਠੀਕ ਕਰਨਾ ਚਾਹੁੰਦੇ ਹੋ,
ਹਾਂਜੀ ਹਾਂਜੀ,
ਤੇ ਤੁਸੀਂ ਇਦਾਂ ਦੀ ਚੀਜ਼ ਖੁਦ ਬਾ ਖੁਦ ਹੀ ਕਰਨ ਲੱਗ ਜਾਓਗੇ। ਅਗਰ ਜਿੱਦਾਂ ਹੁਣ ਮੈਂ ਆਪਣਾ ਥਾਣ ਲਿਆ ਸੀਗਾ ਕਿ ਮੈਂ ਆਪਣੀ ਸਿਹਤ ਠੀਕ ਕਰਨੀ, ਕਿਉਂਕਿ ਮੇਰਾ ਫਰਕ 3 ਮਹੀਨੇ ਤੱਕ ਨਹੀਂ ਸੀ ਆਇਆ ਕੁਛ ਵੀ, ਬਿਲਕੁਲ ਵੀ। ਕਈ ਤੇ 15 ਦਿਨ ਚ ਛੱਡ ਕੇ ਗਿਵ ਅਪ ਕਰ ਦਿੰਦੇ ਨੇ ਕਿ ਹਾਂਜੀ ਹਾਂਜੀ, ਮੈਂ ਗਿਵ ਅਪ ਨਹੀਂ ਕੀਤਾ। ਮੈਂ ਵਿੱਚੋਂ ਦੀ ਜਦੋਂ ਡੋਲਦੀ ਸੀ ਐ ਮੈਨੂੰ ਸੰਭਾਲਦੇ ਸੀਗੇ।
ਤਿੰਨ ਦਿਨ ਵਰਕਆਊਟ ਕਰਕੇ ਸ਼ੀਸ਼ਾ ਦੇਖਣ ਲੱਗ ਪੈਂਦੇ ਆਪਾਂ ਦੇ।
ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਇਹ ਕਹਿੰਦੇ ਮੈਂ ਫਰੂਟ ਨਹੀਂ ਖਾਣਾ ਹੈਗਾ, ਮੇਰੇ ਕੋ ਨਹੀਂ ਖਾਧਾ ਜਾਂਦਾ, ਮੈਂ ਚੁੱਕ ਕੇ ਸਾਰੇ ਫਰੂਟਾਂ ਨੂੰ ਮਿਕਸੀ ਚ
ਗ੍ਰਾਇੰਡ
ਕਰਕੇ ਦੇ, ਮੈਂ ਹੁਣ ਸਪੂਨ ਨਾਲ ਹੌਲੀ ਹੌਲੀ ਖਾਈ ਜਾ।
ਨਹੀਂ ਮੈਂ ਗੱਲ ਇਹ ਕਹਿਣ ਲੱਗਿਆ ਸੀ, ਕਈ ਵਾਰੀ ਨਾ ਲੋਕਾਂ ਨੂੰ ਪਤਾ ਵੀ ਹੁੰਦਾ ਕਿ ਹਾਂ ਯਾਰ ਮੈਨੂੰ ਇੰਨੀ ਪ੍ਰੋਬਲਮ ਹੈਗੀ ਆ, ਅਤੇ ਇੱਕ ਤਾਂ ਉਹ ਮਤਲਬ ਆਪਦੇ ਆਪ ਨੂੰ ਮਤਲਬ ਆਈ ਥਿੰਕ ਉਹੀ ਗੱਲ ਆ ਸ਼ੁਰੂ ਨਹੀਂ ਕਰ ਪਾਉਂਦੇ ਕਿ ਇਹ ਹੁੰਦਾ, ਬੰਦਾ ਕਹਿੰਦਾ ਯਾਰ ਚੱਲ ਮਰੀ ਜਾਣਾ, ਆਪਾਂ ਆਹ ਖਾ ਲਓ, ਆਹ ਵੀ ਅਨਹੈਲਥੀ ਖਾ ਲਓ, ਹੈ ਨਾ, ਆਹ ਵੀ ਸਾਰਾ ਕੁਛ ਖਾ ਲਓ, ਕਿਹਨੇ ਦੇਖਿਆ ਕੱਲ੍ਹ?
ਸਪੈਸ਼ਲੀ ਜਦੋਂ ਬੰਦਾ ਓਲਡ ਏਜ 'ਚ ਹੁੰਦਾ ਇਹ ਬੰਦਾ ਸੋਚਦਾ,
ਬੰਦਾ ਇੰਨਾ ਹੌਸਲਾ ਪਾਈ ਨਹੀਂ ਪਾਉਂਦਾ। ਤੁਹਾਡੇ ਕੋਲ ਹੌਸਲਾ
ਕਿਵੇਂ? ਇੰਨੀ ਏਜ 'ਚ ਤਾਂ ਆ ਕੇ ਮੈਂ ਇੰਨਾ ਹੌਸਲਾ ਕਰ ਪਾਈ, ਹੈ ਨਾ, ਆਪਣੇ ਮਾਇੰਡ ਨੂੰ ਪਹਿਲੇ ਮੈਂ ਸੈੱਟ ਕੀਤਾ। ਮੈਂ ਉਹ ਜਿਸ ਦਿਨ ਡਾਕਟਰ ਕੋਲ ਓਪਰੇਸ਼ਨ ਕਰਵਾਉਣ ਗਈ ਸੀ ਨਾ, ਉਸ ਦਿਨ ਤੋਂ ਹੀ ਆਪਣੇ ਮਾਇੰਡ ਨੂੰ ਸੈੱਟ ਕਰ ਲਿਆ ਸੀਗਾ, ਉਸ ਦਿਨ ਤੋਂ ਹੀ ਮੈਂ ਆਪਣੇ ਖਾਣੇ 'ਚ ਥੋੜ੍ਹਾ ਥੋੜ੍ਹਾ ਚੇਂਜ ਲਿਆਉਣਾ ਸ਼ੁਰੂ ਕਰਤਾ ਸੀਗਾ। ਪੀਜ਼ੇ ਬਰਗਰ ਤਾਂ ਮੈਂ ਬਿਲਕੁਲ ਉਸ ਟਾਈਮ ਲੈਂਦੀ ਨਹੀਂ ਸੀਗੀ ਮੈਂ, ਇਹ ਤਾਂ ਮੈਂ ਕੁਦਰਤੀ ਨਹੀਂ, ਅਗਰ ਕਿਤੇ ਗਏ ਵੀ ਹਾਂ ਵੀ ਖਾਣਾ ਵੀ ਪਿਆ ਤਾਂ ਮੈਂ ਬਿਲਕੁਲ ਇੱਕ ਬਾਈਟ ਦੋ ਪੀ, ਛੋਟੇ ਵਾਲੇ ਮੈਂ ਛੋਟਾ ਵਾਲਾ ਚੂਜ਼ ਕਰਨਾ ਕਿ ਕਿਹੜਾ ਛੋਟਾ ਹੈ ਸਾਰਿਆਂ ਨੂੰ, ਔਰ ਆ ਗਾਰਲਿਕ ਬ੍ਰੈਡ ਬਰਗਰ ਇਹ ਸਭ ਤਾਂ ਮੈਂ ਹੁਣ ਬਿਲਕੁਲ ਹੀ ਨਹੀਂ ਸੀ ਲੈਂਦੀ।
ਹਾਂਜੀ ਹਾਂਜੀ, ਇੱਕ ਟਾਈਮ ਦੀ ਵੀ ਬੜੀ ਪ੍ਰੋਬਲਮ ਆਉਂਦੀ ਨਾ, ਲੋਕੀ ਕਹਿੰਦੇ ਟਾਈਮ ਹੀ ਨਹੀਂ ਹੈਗਾ।
ਟਾਈਮ ਉਹੀ ਗੱਲ ਨਾ, ਬੰਦਾ ਕਹਿੰਦਾ ਯਾਰ ਮੈਂ ਬਿਜ਼ੀ ਹਾਂ, ਮੇਰੇ ਕੋਲ ਤਾਂ ਟਾਈਮ ਨਹੀਂ ਹੈਗਾ, ਇੰਨੀ ਡਾਇਟ ਕਿਹੜਾ ਤਿਆਰ ਕਰੂਗਾ।
ਮੇਰੀ ਬੇਟੀ ਹੈ, ਉਹਨਾਂ ਬੇਬੀ ਹੋਣ ਤੋਂ ਬਾਅਦ ਉਹਦਾ ਵੇਟ ਕਾਫੀ ਗੇਨ ਹੋ ਗਿਆ ਸੀਗਾ, ਅਤੇ ਉਹਨੇ ਜਦੋਂ ਬੇਬੀ ਥੋੜ੍ਹਾ ਜਿਹਾ ਉਹਦਾ ਵੱਡਾ ਹੋਇਆ ਤਾਂ ਉਹਨੇ ਸਾਲ 1.5 ਸਾਲ ਦਾ ਹੋ ਗਿਆ ਸੀਗਾ ਬੇਬੀ ਉਹਦਾ, ਅਤੇ ਉਹਨੇ ਆਪਣਾ ਸਟੱਡੀ ਵੀ ਕਰ ਰਹੀ ਸੀ, ਵਿੱਚ ਸਟੱਡੀ ਦੇ ਨਾਲ ਨਾਲ ਆਪਣੀ ਪਲੇਸਮੈਂਟ ਵੀ ਕਰ ਰਹੀ ਸੀਗੀ, ਔਰ ਆਪਣਾ ਬੱਚਾ ਵੀ ਦੇਖ ਰਹੀ ਸੀ ਖੁਦ ਦੀ, ਆਪਣਾ ਹਸਬੈਂਡ ਵੀ ਦੇਖ ਰਹੀ ਸੀ ਖੁਦ ਦੀ, ਔਰ ਖੁਦ ਹੀ ਆਪਣੀ ਡਾਇਟ ਅਲੱਗ ਬਣਾਉਂਦੀ ਸੀ ਹਸਬੈਂਡ ਦੀ ਔਰ ਬੇਟੇ ਦੀ ਅਲੱਗ ਬਣਾਉਂਦੀ ਸੀ।
ਮੈਂ ਉਹੀ ਕਹਿੰਦਾ ਜਿੰਨੇ ਤੁਹਾਡੇ ਕੋਲ 24 ਘੰਟੇ ਉਨੇ ਸਾਰਿਆਂ ਕੋਲ ਆ, ਅਤੇ ਫਿਰ ਕਈ ਬੰਦੇ ਕਿੱਦਾਂ ਕਰ ਸਕਦੇ ਅਤੇ ਕਈ ਬੰਦੇ ਨਹੀਂ ਕਰ ਸਕਦੇ?
ਉਹ ਇੰਨੀ ਬਿਜ਼ੀ ਹੁੰਦੇ ਹੋਏ ਉਹ ਆਪਣਾ ਪਹਿਲੇ ਸ਼ਡਿਊਲ ਬਣਾਉਣਾ ਪੈਂਦਾ, ਅਗਰ ਮੈਂ ਕਰਨਾ ਹੈ ਨਾ ਮੈਂ ਪਹਿਲੇ ਤੋਂ ਆਪਣਾ ਸ਼ਡਿਊਲ ਬਣਾਵਾਂ।
ਬਿਲਕੁਲ ਸਹੀ ਗੱਲ, ਉਹੀ ਗੱਲ ਵੀ ਤੁਹਾਨੂੰ ਪਹਿਲਾਂ ਤਾਂ ਪ੍ਰਾਇਓਰਟਾਈਜ਼ ਕਰਨਾ ਪਊਗਾ। ਮੈਨੂੰ ਲੱਗਦਾ ਜੇ ਤੁਹਾਡੀ ਹੈਲਥ ਹੀ ਸਹੀ ਨਹੀਂ ਨਾ ਹੈਗੀ ਫਿਰ ਤੁਸੀਂ ਬਾਕੀ ਚੀਜ਼ਾਂ ਕੀ ਇੰਪੋਰਟੈਂਸ ਰੱਖਦੀਆਂ ਨੇ?
ਅੰਗਰੇਜ਼ੀ
ਵੈਲਿਊ ਨਹੀਂ ਨੀਗੀ।
ਅੰਗਰੇਜ਼ੀ ਦੀ ਕਹਾਵਤ ਹੈ ਕਿ ਫੇਲ ਟੂ ਪ੍ਰਪੇਅਰ ਇਜ਼ ਪ੍ਰਪੇਅਰ ਟੂ ਫੇਲ, ਕਿ ਜੇ ਤੁਸੀਂ ਪ੍ਰਪੇਅਰ ਨਹੀਂ ਨਾ ਕੀਤਾ ਆਪਣੇ ਆਪ ਨੂੰ ਫਿਰ ਤੁਸੀਂ ਫੇਲ ਹੋਣਾ ਹੀ ਹੋਣਾ।
ਬਾਕੀ ਇੰਨਾ ਫਰੂਟ ਦੇਖ ਕੇ ਹੋ ਸਕਦਾ ਕਈ ਡਰ ਜਾਣ, ਉਹ ਸਿਰਫ ਉਹ ਮੇਰੀਆਂ ਬਿਮਾਰੀਆਂ ਠੀਕ ਕਰਨ ਨੂੰ ਮੈਂ ਲੈ ਰਹੀ ਸੀਗੀ, ਹੁਣ ਮੇਰੀ ਡਾਇਟ ਉਸ ਤਰ੍ਹਾਂ ਦੀ ਨਹੀਂ ਹੈ। ਹੁਣ ਮੈਂ ਹੈਲਦੀ ਵੇ ਦੇ ਉੱਤੇ ਬਣਾਉਂਦੀ ਹਾਂ, ਫਰੂਟਸ ਰੋਜ਼ ਮੋਰਨਿੰਗ 'ਚ ਖਾਂਦੀ ਹਾਂ, ਚਾਹ ਮੈਂ ਮੋਰਨਿੰਗ 'ਚ ਬਿਲਕੁਲ ਨਹੀਂ ਪੀਂਦੀ। ਸਭ ਤੋਂ ਪਹਿਲੇ ਮੈਂ ਆਪਣੀ ਚਾਹ ਬੰਦ ਕੀਤੀ ਸੀਗੀ, ਚਾਹ ਦੀ ਬਜਾਏ ਮੈਂ ਗਰਮ ਪਾਣੀ ਦੇ 1 ਲੀਟਰ ਤਾਂ ਗਰਮ ਪਾਣੀ ਪੀਂਦੀ ਹਾਂ ਮੋਰਨਿੰਗ 'ਚ, ਔਰ 300 ml ਮੈਂ ਪੀਂਦੀ ਹਾਂ ਕਾੜਾ ਬਣਾ ਕੇ। ਇੱਕ ਰੋਜ਼ ਮੇਰਾ ਇੱਕ ਕਾੜਾ ਹੁੰਦਾ, ਉਹ ਹਫ਼ਤਾ 15 ਦਿਨ ਮੇਰਾ ਇੱਕ ਕਾੜਾ ਚੱਲਦਾ, ਫਿਰ ਮੇਰਾ ਚੇਂਜ ਹੁੰਦਾ।
ਪਹਿਲੇ ਦਿਨ ਕਿੱਦਾਂ ਲੱਗਾ ਜਦੋਂ ਪਹਿਲੇ ਦਿਨ ਡਾਇਟ ਖਾਧੀ, ਅਤੇ ਉਸ ਤੋਂ ਬਾਅਦ ਕਿੱਦਾਂ ਫੀਲ ਹੋਇਆ? ਮਤਲਬ ਜਦੋਂ ਤੁਸੀਂ
ਸਹੀ, ਤੁਹਾਨੂੰ ਕਿਹਾ ਨਾ 3 ਮਹੀਨੇ ਤੱਕ ਮੈਨੂੰ ਕੋਈ ਰਿਜ਼ਲਟ ਨਹੀਂ ਸੀਗਾ, ਨਹੀਂ ਸੀਗਾ, ਪਰ ਮੇਰੇ ਮਨ 'ਚ ਸੀਗਾ ਕਿ ਇਹਦਾ ਪਏਗਾ ਜ਼ਰੂਰ, ਕਿਉਂਕਿ ਮੈਂ ਕਈਆਂ ਵਿੱਚ ਵੀਡੀਓ ਵੀ ਇਹੋ ਜਿਹੀਆਂ ਸੁਣੀਆਂ ਸੀ ਜਿਨ੍ਹਾਂ ਨੂੰ 2 ਹਫ਼ਤੇ 'ਚ ਹੀ ਪੈ ਗਿਆ। ਮੇਰੀ ਹੁਣ ਬਿਮਾਰੀ ਵੀ ਤਾਂ ਇੰਨੀ ਲੰਬੀ ਸੀਗੀ ਨਾ, ਔਰ ਇੰਨੀ ਜ਼ਿਆਦਾ ਸੀਗੀ, ਹੈ ਨਾ, ਤੇ ਮੈਂ ਆਪਣਾ ਇਹ ਪੇਸ਼ੈਂਸ ਰੱਖ ਕੇ ਬੈਠੀ ਹੋਈ, ਨਹੀਂ ਨਹੀਂ ਇੱਕ ਨਾ ਇੱਕ ਦਿਨ ਜ਼ਰੂਰ ਪਏਗਾ ਫਰਕ।
ਅੰਕਲ ਤੁਸੀਂ ਮੰਨਦੇ ਹੋ ਕਿ ਇੱਕ ਜਿਹੜੀ ਤੁਹਾਡੀ ਬੋਡੀ ਆ ਉਹ ਇੱਕ ਕਹਿ ਲਓ ਕਿ ਗਾਰਡਨ ਵਾਂਗੂ ਆ, ਮਤਲਬ ਤੁਸੀਂ ਉੱਥੇ ਫੁੱਲ ਲਾਉਂਦੇ ਹੋ, ਪੌਦੇ ਲਾਉਂਦੇ ਹੋ, ਹੈ ਨਾ, ਤੁਸੀਂ ਉਹਨੂੰ ਆਪਣਾ ਪਾਣੀ ਦਿੰਦੇ ਹੋ, ਖਾਦ ਦਿੰਦੇ ਹੋ, ਪਰ ਉਹ ਗਾਰਡਨ ਜਿਹੜਾ ਇੱਕ ਦਿਨ 'ਚ ਨਹੀਂ ਬਣ ਜਾਂਦਾ, ਇੱਕ ਦਿਨ 'ਚ ਤਾਂ ਨਹੀਂ ਉਹਦੇ 'ਚ ਫੁੱਲ ਉੱਗਣ ਲੱਗ ਪੈਂਦੇ, ਉਹ ਵੇਟ ਕਰਨੀ ਪੈਂਦੀ, ਹੈ ਨਾ,
ਹਰ ਚੀਜ਼ ਦਾ ਵੇਟ ਕਰਨਾ ਪੈਂਦਾ। ਇੱਦਾਂ ਕਿ ਜਿਹੜਾ ਜਿੱਦਾਂ ਅੰਨ ਖਾਓਗੇ ਉੱਦਾਂ ਤੁਹਾਡਾ ਤਨ ਹੋ ਜਾਊਗਾ।
ਸਹੀ ਗੱਲ,
ਅਗਰ ਤੁਸੀਂ ਇਹ ਚੀਜ਼ ਨੂੰ ਹੈਲਦੀ ਵੇ ਨਾਲ ਖਾਂਦੇ ਰਹੋਗੇ, ਚੀਜ਼ਾਂ ਵੇਖ ਕੇ ਖਾਓ, ਮਤਲਬ ਖਾਣਾ ਤਾਂ ਸਭ ਨੇ ਹੀ ਆ,
ਔਰ
ਸਭ ਤੋਂ ਵੱਡੀ ਗੱਲ ਹੈ ਜੀ, ਜਦੋਂ ਵੀ ਤੁਸੀਂ ਰੋਟੀ ਖਾਣੀ ਹੈ ਪੀਸਫੁਲੀ ਖਾਓ, ਕੋਈ ਫੋਨ ਤੁਹਾਡੇ ਲਾਗੇ ਨਹੀਂ ਹੋਣਾ ਚਾਹੀਦਾ, ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ ਚਾਹੀਦੀ। ਅੱਜ ਕੱਲ੍ਹ ਦੇ ਬੱਚੇ ਕੀ ਕਰਦੇ ਨੇ, ਫੋਨ ਇੱਥੇ ਹੁੰਦਾ, ਐਗਜੈਸਨ ਉਹਦੇ ਵਿੱਚ ਆ, ਲੜਾਈ ਝਗੜਾਈ, ਕਦੀ ਕੋਈ ਗਾਲ ਵਾਲੀ ਵੇਖਦੇ ਰਹਿੰਦੇ ਵੀਡੀਓ, ਅਤੇ ਉਹ ਚੀਜ਼ਾਂ ਉਹੀਓ ਤੁਸੀਂ ਰੋਟੀ ਖਾਈ ਜਾਂਦੇ ਨੇ।
ਬਹੁਤ ਮਾੜੀ ਚੀਜ਼।
ਅੱਜ ਕੱਲ੍ਹ ਦੇ ਬੱਚਿਆਂ ਦਾ ਇਹ ਹਾਲ ਹੈ ਕਿ ਟੀਵੀ, ਛੋਟੇ ਬੱਚਿਆਂ ਦਾ ਹਾਲ ਹੈ ਕਿ ਟੀਵੀ ਲਾਇਆ ਹੋਵੇ ਅਤੇ ਪਾਣੀ ਦੇ ਨਾਲ ਹੀ ਉਹਨਾਂ ਦੇ ਮੂੰਹ 'ਚ ਰੋਟੀ ਪਾਈ ਜਾਓ, ਉਹ ਵੀ ਖਾ ਜਾਣਗੇ।
ਸਹੀ ਗੱਲ
ਇਹ ਅੰਕਲ, ਮੈਂ ਸੁਣਿਆ ਤਾਂ ਕਾਫੀ ਆ, ਪਰ ਤੁਹਾਨੂੰ ਮਤਲਬ ਆਪਾਂ ਜਿਵੇਂ ਆਪਾਂ ਦੇਖਦੇ ਹਾਂ ਨਾਲ ਦੀ ਨਾਲ ਕੁਛ ਵੀ, ਹੈ ਨਾ, ਨਾਲ ਦੀ ਨਾਲ ਖਾ ਰਹੇ ਹਾਂ, ਇਹ ਖਾਣੇ 'ਤੇ ਕੀ ਇਫੈਕਟ ਪਾਉਂਦਾ ਇਹ ਚੀਜ਼?
ਇਫੈਕਟ ਐਨਰਜੀ ਹੈ ਖਾਣਾ, ਇੱਕ ਸਾਡਾ, ਇੱਕ ਤਾਂ ਸਾਡੀ ਸਾਹ ਐਨਰਜੀ ਹੈ, ਸਭ ਤੋਂ ਵੱਡੀ ਗੱਲ, ਸਾਹ ਲੈਂਦੇ ਹਾਂ। ਦੂਜੀ ਐਨਰਜੀ ਸਾਡਾ ਫੂਡ ਹੈਗਾ।
ਹਾਂਜੀ,
ਜਦੋਂ ਅਸੀਂ ਫੂਡ ਹੀ ਦੂਜੀ ਐਨਰਜੀ ਦੇ ਨਾਲ ਖਾ ਰਹੇ ਹੋ, ਤੁਸੀਂ ਧਿਆਨ ਤੁਹਾਡਾ ਹੈਗਾ ਕਿ ਉਹਦੇ ਵਿੱਚ ਕੀ ਲੜਾਈ 'ਚ ਹੈ, ਉਹਦੇ ਸੀਨ ਦੇ ਵਿੱਚ ਹੈਗਾ, ਲੇਕਿਨ ਰੋਟੀ ਤੁਸੀਂ ਖਾ ਰਹੇ ਹੋ, ਉਹੀ ਉਹਦੀ ਐਨਰਜੀ ਤੁਹਾਡੇ ਵਿੱਚ ਰੋਟੀ 'ਚ ਆ ਕੇ ਤੁਹਾਨੂੰ ਡਿਸਟਰਬ ਕਰਦੀ ਹੈ। ਇਸ ਤਰ੍ਹਾਂ ਹੀ ਲੋਕ ਘਰ ਦੇ ਵਿੱਚ ਕਿਚ-ਕਿਚ ਕਰਨਾ, ਲੜਾਈ ਕਰਨਾ, ਝਗੜੇ ਕਰਨਾ, ਕਿਸੇ ਗੱਲ ਤੋਂ ਇਰੀਟੇਟ ਹੋ ਜਾਣਾ, ਇਮੀਡੀਏਟਲੀ ਇਰੀਟੇਟ ਹੋ ਜਾਣਾ, ਉਹ ਸਾਰਾ ਰੀਜ਼ਨ ਹੀ ਹੈ ਕਿ ਅਸੀਂ ਪੀਸਫੁਲੀ ਖਾਣਾ ਨਹੀਂ ਖਾਂਦੇ।
ਜੋ ਸਾਡੇ ਦਿਮਾਗ 'ਚ ਉਹ ਹੀ ਬਾਹਰ ਆਊਗਾ,
ਬਾਹਰ ਆਊਗਾ।
ਤੇ ਬਹੁਤ ਇੰਪੋਰਟੈਂਟ ਗੱਲ ਵੈਸੇ ਤੁਸੀਂ ਕਹੀ ਆ,
ਬਹੁਤ ਬਹੁਤ ਵੱਡੀ ਚੀਜ਼।
ਹਾਂਜੀ, ਕਿਉਂਕਿ ਆਪਾਂ ਵੈਸੇ ਕੋਈ ਆਮ ਇੱਦਾਂ ਕੋਈ ਸੋਚਦਾ ਨਹੀਂ ਹੈਗਾ ਇਹ ਚੀਜ਼,
ਨਹੀਂ ਸੋਚਦਾ,
ਕਿਉਂਕਿ ਰੋਜ਼ ਹੀ ਆਪਾਂ ਹਰੇਕ ਦੇ ਘਰਾਂ 'ਚ ਹੀ ਦੇਖਦੇ ਹਾਂ, ਆਪਣੇ ਘਰਾਂ 'ਚ ਵੀ ਦੇਖਦੇ ਹਾਂ ਕਿ ਆਪਾਂ ਆਰਾਮ ਨਾਲ ਕੁਛ ਨਾ ਕੁਛ ਦੇਖ ਰਹੇ ਹੁੰਦੇ ਹਾਂ, ਨਾਲ ਦੀ ਨਾਲ ਆਪਣਾ ਖਾਣਾ ਪੀਣਾ ਖਾ ਰਹੇ ਹੁੰਦੇ ਹਾਂ।
ਬਿਲਕੁਲ,
ਧਿਆਨ ਨਾਲ ਖਾਣਾ ਜ਼ਰੂਰੀ,
ਧਿਆਨ ਨਾਲ ਖਾਣਾ ਚਾਹੀਦਾ, ਔਰ ਕੋਸ਼ਿਸ਼ ਕਰੋ ਕਿ ਸਾਰੇ ਜਣੇ ਘਰ ਦੇ ਮਿਕਸ ਹੋ ਕੇ ਜਦੋਂ ਵੀ ਸ਼ਾਮ ਨੂੰ ਇੱਕ ਵੇਲੇ ਦਾ ਖਾਣਾ ਹੈਗਾ ਉਹ ਇਕੱਠੇ ਹੋ ਕੇ ਬਹਿ ਕੇ ਖਾਣ, ਅਤੇ ਆਪਣੇ ਉੱਤੇ ਹੱਸੀ ਮਜ਼ਾਕ ਔਰ ਆਪਣੇ ਕੰਮ ਧੰਦੇ ਦੀ ਬਾਹਰ ਛੱਡ ਕੇ ਆ ਜਾਣ, ਅਤੇ ਆਪਣੇ ਘਰ ਦੇ ਵਿੱਚ ਬਹਿ ਕੇ ਈਜ਼ੀਲੀ ਖਾਣਾ ਖਾਣ, ਵਿਦਆਊਟ ਫੋਨ। ਇੱਕ ਟੋਕਰੀ ਰੱਖੀ ਹੋਵੇ ਸਾਰੇ ਜੀ, ਉਹਦੇ ਟੋਕਰੀ 'ਚ ਫੋਨ ਰੱਖਿਆ ਹੋਵੇ, ਟੋਕਰੀਆਂ 'ਚ, ਅਤੇ ਉਹ ਤੋਂ ਬਾਅਦ ਆ ਕੇ ਬੱਚੇ ਨੂੰ ਹਾਲ ਚਾਲ ਪੁੱਛੋ, ਗੱਲਬਾਤ ਕਰੋ।
ਜਿਹਨੇ ਹੱਟਣਾ ਨਹੀਂ ਉਹਨੇ ਜਿੰਦਾ ਵੀ ਤੋੜ ਦੇਣਾ,
ਉਹ ਗੱਲ ਵੱਖਰੀ,
ਉਹਨੇ ਤਾਂ ਫਿਰ ਰੱਖਣਾ ਨਹੀਂ ਨਾ ਵਿੱਚ।
ਆਂਟੀ, ਤੁਸੀਂ ਚਾਹ ਦੀ ਗੱਲ ਕਰਦੇ ਸੀਗੇ, ਚਾਹ ਤੁਹਾਨੂੰ ਕਿਉਂ ਲੱਗਦਾ ਵੀ ਕਿਉਂ ਇੰਨੀ ਨੁਕਸਾਨਦਾਇਕ ਆ ਆਪਣੇ ਲਈ?
ਦੇਖੋ, ਚਾਹ ਤਾਂ ਨੁਕਸਾਨ ਕਰਦੀ ਹੈ, ਇਹ ਇਸ ਗੱਲ ਨੂੰ ਮੰਨੋ, ਡੇਅਰੀ ਵੀ ਨੁਕਸਾਨ ਕਰਦੀ ਹੈ, ਕਿਉਂਕਿ ਪਹਿਲੇ ਜਿਹੜੀ ਡੇਅਰੀ ਸੀਗੀ ਨਾ, ਉਹ ਬਿਨਾਂ ਇੰਜੈਕਸ਼ਨ ਲੱਗੇ, ਬਿਨਾਂ ਪੇਨ ਦੇ ਗਾਵਾਂ ਮੱਝਾਂ ਦਾ ਦੁੱਧ ਆਉਂਦਾ ਸੀਗਾ।
ਹਾਂਜੀ,
ਔਰਗੈਨਿਕ।
ਅੱਜ ਕੱਲ੍ਹ, ਹਾਂ, ਅੱਜ ਕੱਲ੍ਹ ਗਾਵਾਂ ਮੱਝਾਂ ਨੂੰ ਇੰਜੈਕਸ਼ਨ ਲੱਗਦੇ ਨੇ, ਉਹ ਜਿਹੜੇ ਇੰਜੈਕਸ਼ਨ ਨੇ ਉਹ ਦੁੱਧ 'ਚ ਮਿਕਸ ਹੋ ਕੇ ਆਉਂਦੇ ਨੇ, ਉਹ ਤੁਹਾਨੂੰ ਬਿਮਾਰ ਕਰਦੇ ਨੇ। ਅੱਜ ਕੱਲ੍ਹ ਛੋਟੇ ਬੱਚਿਆਂ ਨੂੰ ਵੀ ਤੁਸੀਂ ਸੁਣਿਆ ਹੋਣਾ ਡਾਇਬਟੀਜ਼ ਹੋਈ ਹੈ।
ਸੁਣਿਆ ਤਾਂ ਨਹੀਂ,
ਮੈਂ ਤਾਂ ਨਹੀਂ ਸੁਣਿਆ।
ਅੱਛਾ, ਤੁਸੀਂ ਨਹੀਂ ਸੁਣਿਆ?
ਅਸੀਂ ਸਾਡੀ ਰਿਸਰਚ ਥੋੜ੍ਹੀ ਜਿਹੀ ਨਾ ਤੁਹਾਡੇ ਆਲੇ ਦੁਆਲੇ ਹੀ, ਬੱਚਿਆਂ ਦੇ ਆਲੇ ਦੁਆਲੇ ਅਸੀਂ।
ਐਕਚੁਅਲੀ ਮੈਂ ਇੱਕ ਦੋ ਆਪਣੇ ਹੀ ਫਰੈਂਡ ਸਰਕਲ 'ਚ ਦੇਖਿਆ ਵੀ ਹੈ ਕਿ ਉਹਨਾਂ ਦੇ 2 ਸਾਲ ਦੀ ਬੱਚੀ ਨੂੰ ਵੀ ਇਨਸੁਲਿਨ ਲੱਗਦਾ ਸੀਗਾ
ਜਦੋਂ। ਆਈ ਥਿੰਕ ਹਾਂ, ਇਨਸੁਲਿਨ ਦਾ ਮੈਂ ਆਬਵੀਅਸਲੀ ਹਾਂ।
ਤੇ ਇਹ ਡਾਕਟਰ ਵਿਸਪੁਰਾਏ ਦੀ ਚੌਧਰੀ ਦੀ ਇਹ ਵੀਡੀਓ ਸੁਣਦੇ ਸੁਣਦੇ ਹੀ ਮੈਨੂੰ ਇਹ ਵੀ ਚੀਜ਼ਾਂ ਦਾ ਪਤਾ ਲੱਗਾ, ਨਹੀਂ ਤੇ ਮੈਨੂੰ ਪਹਿਲੇ, ਖੈਰ ਮੈਨੂੰ ਵੀ ਨਹੀਂ ਸੀ ਇੰਨਾ ਪਤਾ, ਮੈਂ ਵੀ ਰਾਤ ਨੂੰ ਦੁੱਧ ਦਾ ਕੱਪ ਵੱਡਾ ਪੀ ਕੇ ਹੀ ਸੋਣਾ ਹੁੰਦਾ ਸੀਗਾ।
ਹਾਂਜੀ,
ਹੁਣ ਮੈਂ ਦੁੱਧ ਨਹੀਂ ਲੈਂਦੀ ਬਿਲਕੁਲ ਵੀ। ਮੇਰਾ ਦੁੱਧ ਸਿਰਫ, ਮੈਂ ਇੱਕ ਚਾਹ ਲੈਂਦੀ ਹਾਂ ਸ਼ਾਮ ਦੀ, ਈਵਨਿੰਗ ਦੀ, ਔਰ ਪੂਰਾ ਕੱਪ ਮੇਰਾ ਪਾਣੀ ਦਾ ਹੁੰਦਾ, ਵਿੱਚ ਇੱਕ ਚਮਚ ਦੁੱਧ ਦਾ ਹੁੰਦਾ ਸਿਰਫ, ਇੱਕ ਆਪਣੇ ਸਮਝੋ ਕਿ ਉਹ ਹੀ ਹੈ,
ਮਨ ਨੂੰ ਤਸੱਲੀ ਦੇਣ,
ਔਰ ਗੁੜ ਪਾਉਂਦੀ ਹਾਂ ਬਿਲਕੁਲ ਹਲਕਾ ਜਿਹਾ, ਤੇ ਹੋਰ ਬਸ।
ਚੀਨੀ ਨਹੀਂ?
ਨਾ ਨਾ ਨਾ, ਚੀਨੀ ਬਿਲਕੁਲ, ਮੈਂ ਚੀਨੀ ਦੇ ਸਭ ਕੁਛ ਬੰਦ ਹੀ ਕਰਤਾ, ਮੈਦਾ ਚੀਨੀ ਹੈ ਸਭ ਕੁਛ ਬੰਦ ਹੈ।
ਸਹੀ ਗੱਲ,
ਹਾਂਜੀ
ਬਿਲਕੁਲ ਵਧੀਆ। ਪਰ ਇੰਡੀਅਨ ਡਾਈਟ ਜਿੱਦਾਂ ਤੁਸੀਂ ਮੈਂਸ਼ਨ ਕੀਤੀ ਕਿ ਤੁਸੀਂ ਖਾਂਦੇ ਸੀ, ਹਨਾ, ਆਪਣੇ ਕੀ ਹੁੰਦਾ ਜਦੋਂ ਵੇਟ ਲਾਸ ਕਰਦੇ ਨਾ, ਉਸੇ ਵੇਲੇ ਕਹਿ ਲਓ ਕਿ ਉਹ ਲੈਟਸ ਤੇ ਚਲ ਜਾਂਦੇ ਆ, ਜਾਂ ਫਿਰ ਕੋਈ ਵੀ ਕਹਿ ਲਓ ਜਿੱਦਾਂ ਇੱਥੇ ਸੀਜ਼ਰ ਸੈਲਡ ਹੈ, ਜਾਂ ਇੱਦਾਂ ਬਸ ਸਲਾਦ ਖਾਈ ਜਾਓ, ਇੱਧਰ ਦੀ ਖੁਰਾਕ ਖਾਈ ਜਾਓ, ਪਰ ਆਪਣੀ ਜਿਹੜੀ ਖੁਦ ਦੀ ਭਾਰਤੀ ਜਿਹੜੀ ਡਾਈਟ ਆ,
ਹਾਂਜੀ,
ਆਪਾਂ ਉਹਦੇ 'ਚ ਵੀ ਕਰ ਸਕਦੇ?
ਬਿਲਕੁਲ ਕਰ ਸਕਦੇ ਹਾਂ, ਮੈਂ ਉਹਦੇ ਨਾਲ ਹੀ ਕੀਤਾ ਘੱਟ ਆਪਣਾ।
ਹਾਂਜੀ,
ਦੇਖੋ ਆਪਾਂ ਕਣਕ ਦੀ ਰੋਟੀ ਬਣਾਉਂਦੇ ਹਾਂ, ਕਣਕ ਦੀ ਰੋਟੀ 'ਚ ਮੈਂ ਕੀ ਕਰਦੀ ਸੀਗੀ, ਜਿੱਦਾਂ ਰੋਟੀ ਦਾ ਮੈਂ ਆਟਾ ਲਿਆ, ਉਹਦੇ ਵਿੱਚ ਮੈਂ ਬੀਟਰੂਟ ਪਾ ਲਿਆ, ਜਾਂ ਮੈਂ ਕੈਰਟ ਪਾਤੀ ਵਿੱਚ ਕੱਦੂਕਸ ਕਰਕੇ ਜਾਂ ਗ੍ਰਾਇੰਡ ਕਰਕੇ, ਜਾਂ ਪਾਲਕ ਪਾਤੀ, ਉਹਦਾ ਅੱਧਾ ਆਟਾ ਹੋ ਗਿਆ, ਅੱਧੀ ਉਹ ਸਬਜ਼ੀ ਹੋ ਗਈ, ज्यादा क्वांटिटी च पाती, दो पेड़े बनाए, अपनी रोटी वो बना ली, है ना, वो मैनू नुकसान नहीं देगी। मैं दाल बना रही हूँ विच्चे ही, मैं उहदे च अदरक लसन वगैरह इस तरह दी चीज़ां कुट के पाती हूँ, थोड़ा प्याज भी पाता ते टमाटर भी पाता, उहदे चो मैं अपनी दाल कढ के सैपरेट कर ली, बच्चियां दी दाल नू मैं तड़का लगाता, ठीक है, अपनी दाल जिहड़ी सैपरेट कीती आ उहदे च मैं थोड़ा जिहा देसी घिओ पा के और जीरे का खाली तड़का लगा के मसाले मैं पूरे पाए ने, टेस्ट फुल हो देगी, तुसी बना के कदी भी इन्हां चीज़ां नू देख लियो
बेशक। ओके,
हाँ जी,
कहिंदे 95% जिहड़ियां क्रॉनिक डिसीजेज़ होंदियां ना जिहड़ियां लंबे टाइम ते चलदियां, जिद्दां डायबिटीज़ हो गईआं जां होर भी जिद्दां डिसीजेज़ आउंदियां जिहड़ियां लंबे टाइम ते, जिद्दां बुखार बखूर एक दो दिन चलाते जांदा, पर जिहड़ियां लंबे टाइम वालियां बीमारियां होंदियां ना उह कहिंदे 95% फूड दे जिहड़े अहीं टॉक्सिक इनग्रीडिएंट खांदे ना, जिद्दां पैकेज फूड खांदे
आ, हाँ जी, फूड टोटली मैं नहीं खाती बिल्कुल भी, बिस्किट नमकीन मैं कुछ नहीं खाती, कितने भी चली जावा मैं बिल्कुल नहीं खाती।
हाँ जी,
ओदी बजाय मैं हमेशा मेरे पर्स दे विच भी रहिंदा ड्राई फ्रूट।
ओके,
अगर मैनू कितने भुख लग रही है या मैं कितने थोड़े जा वैसे मुँह मारन नू दिल कर रहा तो मैं ड्राई फ्रूट चूज करती हूँ। ड्राई फ्रूट तुसी एक मुठ्ठी तक ड्राई फ्रूट रोज खा सकते हो, ਉਹ ਤੁਹਾਨੂੰ ਨੁਕਸਾਨ ਨਹੀਂ ਦੇਗਾ ਬਲਕਿ ਫਾਇਦਾ ਦੇਗਾ।
ਜਦ ਤੁਸੀਂ ਕੋਈ ਪਾਰਟੀ ਤੇ ਜਾਂਦੇ ਹੋ ਫਿਰ ਉੱਥੇ ਆਪਦਾ ਖਾਣਾ ਨਾਲ ਲੈ ਕੇ ਜਾਂਦੇ ਹੋ ਜਾਂ ਕਿਵੇਂ
ਕਰਦੇ ਹੋ? ਮੈਂ ਪਹਿਲੇ ਕੀ ਕਰਦੀ ਸੀ ਜਦੋਂ ਮੈਨੂੰ ਆਪਣੀ ਬਿਮਾਰੀਆਂ ਨੂੰ ਠੀਕ ਕਰਨਾ ਸੀ ਮੈਂ ਸੈਲਡ ਦਾ ਬਾਕਸ ਇੱਕ ਨਾਲ ਲੈ ਕੇ ਜਾਂਦੀ ਸੀਗੀ
ਪਾਰਟੀ ਤੇ।
ਹਾਂਜੀ, ਉਹ ਜਦੋਂ ਸਾਰੇ ਸਨੈਕਸ ਖਾ ਰਹੇ ਹੁੰਦੇ ਮੈਂ ਸੈਲਡ ਖਾ ਰਹੀ ਹੁੰਦੀ ਸੀਗੀ,
ਲੋਕਾਂ ਦਾ ਰਿਐਕਸ਼ਨ ਨਹੀਂ ਸੀ।
ਅਤੇ ਉਹ ਜਿੱਦਾਂ ਕਈ ਪੁੱਛਦੇ ਵੀ ਸੀਗੇ, ਮੈਂ ਕਹਿਣਾ ਵੀ ਹਾਂ ਮੈਂ ਥੋੜ੍ਹਾ ਨਾ ਸੈਲਡ ਸ਼ੁਰੂ ਕੀਤੀ ਹੈ, ਮੈਂ ਥੋੜ੍ਹੀ ਜਿਹੀ ਆਪਣੀ ਡਾਇਟ ਸ਼ੁਰੂ ਕੀਤੀ ਹੈ। ਰੋਟੀ 'ਚ ਮੈਂ ਦੇਖਦੀ ਸੀਗੀ ਵੀ ਹੈ ਨਾ ਵੀ ਬਾਜ਼ਾਰ ਦੀ ਰੋਟੀ ਹੈ, ਹੈ ਨਾ, ਤਾਂ ਬਾਜ਼ਾਰ ਦੀ ਮੈਂ ਚਾਵਲ ਚੂਜ਼ ਕਰਦੀ ਸੀਗੀ ਉਸ ਜਗ੍ਹਾ ਦੇ ਉੱਤੇ, ਚਾਵਲ ਚੂਜ਼ ਕੀਤੇ, ਥੋੜ੍ਹੀ ਜਿਹੀ ਸਬਜ਼ੀ ਪਾਈ, ਥੋੜ੍ਹਾ ਜਿਹਾ ਉਹ ਪਾਇਆ, ਕਿਉਂਕਿ ਸੈਲਡ ਹੀ ਮੈਂ ਇੰਨੀ ਖਾ ਲਈ ਸੀਗੀ ਕਿ ਮੈਂ ਕਿੰਨੀ ਕੁ ਬਾਅਦ ਵਿੱਚ ਖਾ ਪਾਵਾਂਗੀ।
ਅੰਕਲ ਇੱਦਾਂ ਤਾਂ ਨਹੀਂ ਲੋਕ ਸੋਚਦੇ ਕਿ ਮਤਲਬ ਇਹ ਦਿਖਾਵਾ ਕਰਦੇ ਆ ਜਾਂ ਸੈਲਡ ਖਾਂਦੇ, ਇਹਦਾ ਕੋਈ ਆਪਣਾ ਕੋਈ ਸੋਚਦੇ ਨਾ,
ਇਹ ਕੁਦਰਤੀ ਆ, ਅਜ ਤੱਕ ਕਿਸੇ ਨੇ ਨਹੀਂ ਇੱਦਾਂ।
ਅੱਛਾ, ਠੀਕ ਹੈ,
ਕਿਉਂਕਿ ਇੱਥੇ ਸੀਗੀ ਮੈਂ,
ਵੇਟ
ਲੋਸ ਦੀ ਜਿਹੜੀ ਜਰਨੀ ਤੋਂ ਬਾਅਦ ਤੁਹਾਡੀ ਲਾਈਫ ਕਿਵੇਂ ਚੇਂਜ ਹੋਈ, ਇਹਤੇ ਕੀ ਇੰਪੈਕਟ ਪਿਆ? ਤੁਸੀਂ ਇੱਦਾਂ ਲੱਗਿਆ ਵੀ ਤੁਹਾਨੂੰ ਮੈਂ ਕਈ ਚੀਜ਼ਾਂ ਹੁਣ ਪਹਿਲਾਂ ਨਹੀਂ ਕਰ ਸਕਦੀ ਸੀ ਹੁਣ ਮੈਂ ਕਰ ਪਾ ਰਹੀ ਹਾਂ?
ਹਾਂ ਮੈਂ ਬੇਟੇ ਬਿਲਕੁਲ ਵੀ, ਮੈਂ ਬਿਨਾਂ ਸਹਾਰੇ ਤੋਂ ਸਮਝੋ ਕਿ ਮੈਂ ਸੜਕ ਵੀ ਨਹੀਂ ਸੀ ਕ੍ਰੋਸ ਕਰ ਪਾਉਂਦੀ, ਕੋਈ ਵੀ ਸੜਕ ਵੀ ਕ੍ਰੋਸ ਕਰਨੀ ਹੈ, ਸੜਕ ਦੇ ਕੰਢੇ 'ਤੇ ਵੀ ਖੜੀ ਹੈ ਨਾ, ਮੇਰਾ ਦਿਲ ਇੰਨਾ ਧੜਕਦਾ ਸੀਗਾ ਕਿ ਮੈਨੂੰ ਲੱਗਦਾ ਸੀਗਾ ਹੁਣ ਮੈਂ ਡਿੱਗ ਜਾਣਾ ਇੱਥੇ।
ਓਕੇ,
ਮੈਂ ਬਰਤਨ ਵੀ ਕੋਈ ਉੱਪਰੋਂ ਲਾਉਣਾ ਹੁੰਦਾ ਸੀਗਾ ਤਾਂ ਮੈਂ ਪਿੱਛੇ ਦੀ ਪਿੱਛੇ ਜਾ ਡਿੱਗਦੀ ਸੀਗੀ, ਮੈਂ ਬਰਤਨ ਨਹੀਂ ਸੀ ਉਤਾਰ ਪਾਉਂਦੀ, ਮੈਂ ਥੱਲੋਂ ਕੁਛ ਚੁੱਕਣਾ ਤਾਂ ਮੈਂ ਉੱਥੇ ਹੀ ਡਿੱਗ ਜਾਣਾ, ਮੈਂ ਉਹ ਵੀ ਨਹੀਂ ਸੀ ਚੁੱਕ ਪਾਉਂਦੀ ਕਿਉਂਕਿ ਮੈਨੂੰ ਚੱਕਰ ਹੀ ਇੰਨੇ ਆਉਂਦੇ ਸੀਗੇ। ਅਤੇ ਉਹ ਮੇਰੀ ਇਹ ਹੈਲਪ ਕਰਦੇ ਸੀ, ਜਾਂ ਫਿਰ ਮੇਰੀ ਡਾਟਰ ਇਨ ਲੋ ਜਾਂ ਕੋਈ ਵੀ ਜਿਹੜਾ ਬੇਟਾ ਮੇਰਾ ਲੱਗ ਗਿਆ, ਕੋਈ ਵੀ ਜਿਹੜਾ ਲੱਗ ਗਿਆ, ਉਹ ਮੇਰੀ ਹੈਲਪ ਕਰਦੇ ਸੀਗੇ ਉਸ ਚੀਜ਼ ਨੂੰ ਲੈ ਕੇ। ਪਰ ਮੈਂ ਕਦੀ ਵੀ ਉਸ ਟਾਈਮ ਦੇ ਉੱਤੇ ਵੀ ਬੈਠਣਾ ਆਪਣੇ ਆਪ ਦਾ ਉਹ ਨਹੀਂ ਸੋਚਿਆ, ਮੈਂ ਹਮੇਸ਼ਾ ਆਪਣੇ ਆਪ ਦੀ ਪੋਜ਼ਿਟਿਵ ਹੀ ਲੈ ਕੇ ਤੁਰਦੀ ਵੀ ਰਹੀ ਹਾਂ, ਚਾਹੇ ਮੈਂ ਕੁਰਸੀ 'ਤੇ ਬੈਠ ਕੇ ਹੀ ਕੰਮ ਕਿਉਂ ਨਹੀਂ ਕੀਤਾ, ਮੈਂ ਕੰਮ ਫਿਰ ਵੀ ਆਪਣੇ ਖਾਣੇ ਪੀਣੇ ਦਾ ਖੁਦ ਆਪਣੇ ਹਿਸਾਬ ਦੇ ਨਾਲ ਕਰਦੀ ਰਹੀ।
ਇਹ ਤੁਸੀਂ ਬਹੁਤ ਵੈਸੇ ਇੰਪੋਰਟੈਂਟ ਗੱਲ ਕਹੀ ਮੈਨੂੰ ਨਾ, ਇਹ ਰੀਸੈਂਟਲੀ ਮੈਂ ਇੱਕ ਕਿਸੇ ਬੁੱਕ 'ਚ ਪੜ੍ਹੀ ਸੀਗੀ ਕਿ ਜ਼ਿੰਦਗੀ ਹੀ ਆਪਣੀ ਮੂਵਮੈਂਟ ਆ, ਜਿੰਨਾ ਤੁਸੀਂ ਆਪਦੇ ਮੂਵਮੈਂਟ ਰੱਖੋਗੇ, ਚਾਹੇ ਤੁਸੀਂ ਬਿਮਾਰ ਹੋ, ਚਾਹੇ ਮਤਲਬ ਤੁਸੀਂ, ਮੈਂ ਕਹਿ ਸਕਦਾ ਵੀ ਪੈਰਾਲਾਈਜ਼ਡ ਹੋ ਜਾਂ ਕੋਈ ਇਸ਼ੂ ਆ ਨਾ, ਕੋਈ ਇੰਜਰੀ ਆ, ਤਾਂ ਵੀ ਕੁਛ ਨਾ ਕੁਛ ਅਗਰ ਚਲਾਉਂਦੇ ਰਹੋਗੇ, ਆਪਣੇ ਮਾਇੰਡ ਨੂੰ ਚਲਾਉਂਦੇ ਰਹੋਗੇ, ਹਮੇਸ਼ਾ ਮੂਵਮੈਂਟ ਤੁਹਾਡੀ ਅੱਗੇ ਚੱਲਦੀ ਰਹੂਗੀ, ਤੁਸੀਂ ਹਮੇਸ਼ਾ ਹੈਲਥੀ ਰਹੋਗੇ।
ਸੋ ਮਾਇੰਡ ਨੂੰ ਤੁਸੀਂ ਕਹਿਣਾ ਚਾਲੂ ਕਰ ਦਿਓ ਕਿ ਮੈਂ ਵਾਕ ਕਰ ਰਿਹਾ ਤੇ ਮੈਂ ਵਾਕ ਕਰ ਰਿਹਾ,
ਸਿਰਫ ਨੀਚੇ ਹੀ ਹਲਾਂਦੀ ਸੀਗੀ ਔਰ ਹੱਥ ਆਪਣੇ ਕਰਦੀ ਸੀਗੀ ਕਿ ਇਹ ਚੱਲ ਪੈਣ, ਮਤਲਬ ਕਿ ਸੋ ਜਾਂਦੇ ਸੀ ਹੱਥ ਪੈਰ ਮੇਰੇ ਬਿਲਕੁਲ।
ਇਹ ਸੇਮ ਹੀ ਗੱਲ ਨਾ ਮੈਨੂੰ ਮੇਰੇ ਜਦ ਮੇਰੀ ਲਿਗਾਮੈਂਟ ਦੀ ਸਰਜਰੀ ਹੋਈ ਸੀਗੀ, ਉਹਨਾਂ ਨੇ ਆਪਰੇਸ਼ਨ ਕਰਨ ਵਾਲੇ ਦਿਨ ਤੋਂ, ਜਦੀ ਆਪਰੇਸ਼ਨ ਕਰਨ ਤੋਂ ਬਾਅਦ ਹੀ ਜਦੀ ਮੈਨੂੰ ਉਹਨਾਂ ਨੇ ਕਿਹਾ ਵੀ ਮੂਵਮੈਂਟ ਹੋਣੀ ਸ਼ੁਰੂ ਕਰ, ਉਹ ਕਿਉਂ, ਕਿਉਂਕਿ ਫਿਰ ਅਗਰ ਤੁਸੀਂ ਉਵੇਂ ਹੀ ਛੱਡਤੀ ਨਾ ਕਿੰਨੇ ਮਹੀਨੇ ਲੈਗ, ਤਾਂ ਉਵੇਂ ਹੀ ਉਹਨੇ ਯੂਜ਼ ਟੂ ਹੋਣਾ, ਫਿਰ ਦੁਬਾਰਾ ਮੂਵਮੈਂਟ ਲਿਆਉਣੀ ਔਖੀ ਹੋਣੀ। ਸੋ ਉਹਨਾਂ ਨੇ ਕਿਹਾ ਜਦੀ ਮੂਵਮੈਂਟ, ਜਦੀ ਸਟ੍ਰੈਚਿੰਗ ਮੇਰੀ ਸ਼ੁਰੂ ਕਰਵਾ ਦੀ ਆਪਰੇਸ਼ਨ ਤੋਂ ਬਾਅਦ, ਸੋ ਉਹਦੇ ਨਾਲ ਮੂਵਮੈਂਟ ਦੁਬਾਰਾ ਫਿਰ ਮਸਲ ਨੇ ਗੇਨ ਕਰ।
ਮੇਰੇ ਗੋਡੇ 'ਚ ਵੀ ਪ੍ਰੋਬਲਮ ਆ ਗਈ ਸੀਗੀ, ਉਹ ਵੀ ਮੈਂ ਐਕਸਰਸਾਈਜ਼ ਦੇ ਨਾਲ ਹੀ, ਯੋਗਾ ਦੇ ਨਾਲ ਹੀ ਠੀਕ ਕੀਤਾ।
ਸਾਡੀ ਮੈਨੂੰ ਲੱਗਦਾ ਹਿਊਮਨ ਬਾਡੀ ਇਦਾਂ ਦੀ ਅਸੀਂ ਇਹਨੂੰ ਜਿੱਦਾਂ ਚਾਹੀਏ ਨਾ ਉਦਾਂ ਹੀ ਕਰ ਸਕਦੇ ਇਹ
ਸਾਡੀ ਬਾਡੀ ਖੁਦ ਹੀ ਆਪਣੇ ਆਪ ਸਮਝ ਜਾਂਦੀ ਹੈ ਕਿ ਕਿੱਥੋਂ ਆਪਾਂ ਸਹੀ ਦੇਖੋ ਮੈਨੂੰ ਉਸ ਟਾਈਮ ਦੇ ਉੱਤੇ ਕਿੰਨੀਆਂ ਤਕਲੀਫਾਂ ਵੀ ਆਈਆਂ ਮੈਂ ਕਿਉਂਕਿ ਮੈਨੂੰ ਨਹੀਂ ਸੀ ਪਤਾ ਕਿ ਵਾਰਮ ਅਪ ਵੀ ਕਰਨਾ ਜ਼ਰੂਰੀ ਹੈ
ਓਕੇ
ਹੈ ਨਾ
ਹਾਂਜੀ ਹਾਂਜੀ
ਮੈਂ ਉਹ ਵੀ ਚੀਜ਼ਾਂ ਮਤਲਬ ਕਿ ਆਪਣੀ ਗਲਤੀਆਂ ਤੋਂ ਸਿੱਖੀ ਗਲਤੀਆਂ ਵੀ ਕੀਤੀਆਂ ਵਿੱਚ ਵੀ ਐਕਸਰਸਾਈਜ਼ ਵੀ ਡਿੱਗਦੇ ਡਿੱਗਦੇ ਵੀ ਬਚੀ ਬੇਟੇ ਨੇ ਵੀ ਕਹਿਣਾ ਕਿ ਮੰਮਾ ਕਿਤੇ ਡਿੱਗ ਨਾ ਜਾਇਓ ਹੋਰ ਨਾ ਮੁਸ਼ਕਿਲ ਹੋਰ ਜ਼ਿਆਦਾ ਹੋ ਜਾਏ ਮੈਂ ਬੈੱਡ ਦੇ ਲਾਗੇ ਜਿਹੀ ਕਰਦੀ ਰਹੀ ਹਾਂ ਕਿ ਡਿੱਗਾਂਗੀ ਤਾਂ ਬੈੱਡ ਲਾਗੇ ਹੋਏਗਾ ਅਤੇ ਫੜ ਸਕਾਂਗੀ ਇਹਨੂੰ ਪਰ ਮੈਂ ਹਿੰਮਤ ਨਹੀਂ ਹਾਰੀ ਮੇਨ ਇਹ ਆ ਹਿੰਮਤ ਨਹੀਂ ਹਾਰੀ ਔਰ ਹੁਣ ਮੈਂ ਕੋਈ ਅਨਬੈਲੈਂਸ ਨਹੀਂ ਹੈ ਹੁਣ ਕੋਈ ਚੱਕਰ ਨਹੀਂ ਆ ਹੁਣ ਮੈਂ ਸਾਰੇ ਕੰਮ ਆਪਣੇ ਖੁਦ ਕਰਦੀ ਹਾਂ ਬਲਕਿ ਬੱਚਿਆਂ ਦੇ ਵੀ ਸਾਰੇ ਹੁਣ ਖੁਦ ਕਰਦੀ ਹਾਂ ਹੁਣ ਮੈਂ ਇੰਨੇ ਯੋਗ ਹੋ ਗਈ ਹਾਂ ਕਿ ਮੈਂ ਕਿੰਨੇ ਵੀ ਮੈਂਬਰ ਆ ਜਾਣ ਮੈਂ ਉਹਨਾਂ ਦਾ ਖਾਣਾ ਇਕੱਲੇ ਬਣਾ ਲੈਂਦੀ ਹਾਂ ਹੁਣ
ਠੀਕ ਹੈ ਅੰਕਲ ਇਹੀ ਗੱਲ ਸਹੀ ਹੈ
ਬਿਲਕੁਲ ਠੀਕ ਹੈ ਜੀ
ਹਾਂਜੀ ਮੈਨੂੰ ਲੱਗਦਾ ਤੁਸੀਂ ਕੁਝ ਬੋਲਣਾ ਚਾਹ ਰਹੇ
ਮੈਂ ਬੋਲਣਾ ਚਾਹੁੰਦਾ ਕਿ ਇਹ ਕਦੀ ਵੀ ਮਨ ਨੂੰ ਕੋਈ ਵੀ ਤੁਸੀਂ ਐਕਟੀਵਿਟੀ ਕਰਨੀ ਹੈ ਨਾ ਅਤੇ ਉਹਦੇ ਵਾਸਤੇ ਤੁਸੀਂ ਆਪਣੇ ਪਹਿਲੇ ਆਪਣੇ ਮਨ ਨੂੰ ਕਹੋ ਕਿ ਮੈਂ ਕੰਮ ਕਰਨਾ ਅਗਰ ਤੁਸੀਂ ਐਕਸਰਸਾਈਜ਼ ਕਰਨੀ ਤਾਂ ਟਰੈਕ ਸੂਟ ਔਰ ਪੈਂਟ ਸ਼ਰਟ ਪਾ ਕੇ ਤਿਆਰ ਹੋ ਜਾਓ ਨਾ ਕਰੋ ਤਿਆਰ ਹੋ ਕੇ ਬੈੱਡ ਤੇ ਬਹਿ ਜਾਓ
ਸ਼ਰਮ ਆਊਗੀ ਥੋੜੀ
ਵਾਹ
ਵਾਸ਼ਰੂਮ ਤੋਂ ਸਿੱਧੇ ਆਪਣੇ ਕੱਪੜੇ ਲੈ ਕੇ ਇੱਧਰ ਆਪਣੇ ਚੇਂਜ ਕਰਕੇ ਫੇਰ ਆ ਕੇ ਗਰਮ ਪਾਣੀ ਪੀਣਾ ਮੈਂ ਉਹਦੇ ਨਾਲ ਮੈਨੂੰ ਮੋਟੀਵੇਸ਼ਨ ਮਿਲਦਾ ਕਿ ਮੈਂ ਹੁਣ ਯੋਗਾ ਜਾਂ ਮੈਂ ਵਾਕ ਜਾਂ ਮੈਂ ਕੁਛ ਵੀ ਮੈਂ ਕਰਨਾ
ਹੈਬਿਟ ਬਣਾਉਣੀ ਬਹੁਤ ਜ਼ਰੂਰੀ ਹੈ ਇੱਕ ਮੈਨੂੰ ਲੱਗਦਾ ਕਿ ਸਾਨੂੰ ਚੀਜ਼ ਔਖੀ ਉਦੋਂ ਲੱਗਦੀ ਜਦੋਂ ਸਾਡੀ ਆਦਤ ਨਹੀਂ ਹੁੰਦੀ ਜਦੋਂ ਆਦਤ ਬਣ ਗਈ ਫਿਰ ਹੋ ਗਿਆ
ਉਹੀ ਉਹ ਗੱਲ ਹੈ ਪਹਿਲਾ ਕਦਮ ਚੁੱਕਣਾ ਹੀ ਔਖਾ
ਹੁਣ ਜਿੱਦਾਂ ਵਿੱਚ ਮੈਨੂੰ ਕਿਸੇ ਨੇ ਕਿਹਾ ਸੀਗਾ ਕਿ ਤੁਸੀਂ ਰੋਜ਼ ਯੋਗਾ ਜਾਂ ਕੁਛ ਇੱਦਾਂ ਦਾ ਨਾ ਕਰਿਆ ਕਰੋ ਇਹ ਆਪਣੀ ਬੋਡੀ ਵਾਸਤੇ ਠੀਕ ਨਹੀਂ ਬੋਡੀ ਨੂੰ ਰੈਸਟ ਦੀ ਵੀ ਲੋੜ ਹੈ ਬੋਡੀ ਨੂੰ ਰੈਸਟ ਦੀ ਲੋੜ ਹੈ ਆਪਾਂ ਖਾਣੇ ਦੀ ਰੋਜ਼ ਕਰਦੇ ਹਾਂ ਨਾ ਰੋਜ਼ ਆਪਾਂ ਖਾਂਦੇ ਹਾਂ ਸਾਨੂੰ ਤਾਂ ਉਹਦੀ ਵੀ ਰੈਸਟ ਦੀ ਲੋੜ ਆ ਵੈਸੇ ਇੱਕ ਦਿਨ ਤਾਂ ਇੱਦਾਂ ਦਾ ਹੋਣਾ ਚਾਹੀਦਾ ਸਾਡੇ ਵਾਸਤੇ ਉਹ ਨਹੀਂ ਆਪਾਂ ਕਰਦੇ ਆਪਾਂ ਦੇਖੋ ਉਸ ਅੰਗ ਦੀ ਰੈਸਟ ਦੀ ਲੋੜ ਹੈ ਜਿਹੜਾ ਮੈਂ ਕੱਲ੍ਹ ਕਰ ਚੁੱਕੀ ਹਾਂ ਉਹ ਮੈਨੂੰ ਅੱਜ ਨਹੀਂ ਕਰਨਾ ਕਿਉਂਕਿ ਉਹਨੂੰ ਮੈਨੂੰ ਰੈਸਟ ਦੇਣਾ
ਮੈਂ ਪਰਸਨਲੀ ਮੈਂ ਇੱਦਾਂ ਬਿਲੀਵ ਨਹੀਂ ਕਰਦਾ ਕਿ ਬੋਡੀ ਨੂੰ ਰੈਸਟ ਦੀ ਲੋੜ ਹੈਗੀ ਹੈ ਵਿਹਲੇ ਬਹਿਣਾ ਤੇ ਮੈਨੂੰ ਲੱਗਦਾ
ਮੈਂ
ਸਾਰੀ ਦਿਹਾੜੀ ਬੈੱਡ ਦੇ ਉੱਤੇ ਬੈੱਡ ਹੀ ਤੋੜਦੀ ਸੀ ਉਹ ਮੇਰਾ ਗੱਦਾ ਹੀ ਨੀਮ ਜਾਂਦਾ ਸੀਗਾ ਕਿ ਸਾਰੀ ਦਿਹਾੜੀ ਉੱਥੇ ਲਿਟੇ ਰਹਿਣਾ
ਪਰ ਉਹ ਤੁਹਾਡਾ ਅਨਹੈਲਦੀ ਲਾਈਫਸਟਾਈਲ ਹੋ ਗਿਆ ਨਾ
ਹਾਂਜੀ
ਹੈਲਦੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਵਿਹਲੇ ਰਹਿਣਾ
ਨਹੀਂ 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 ਜਦੋਂ ਦਾ ਮੈਂ ਹੈਲਦੀ ਜਦੋਂ ਮੈਂ 3 ਮਹੀਨੇ ਮੈਂ ਤੁਹਾਨੂੰ ਕਿਹਾ ਨਾ 3 ਮਹੀਨੇ 'ਚ ਮੈਂ ਇੰਨੀ ਐਕਟਿਵ ਹੋ ਗਈ ਸੀਗੀ ਕਿ ਮੇਰੀਆਂ ਪ੍ਰੋਬਲਮਾਂ ਸੋਲਵ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਉਹਦੇ ਵਿੱਚ ਹੀ ਮੈਨੂੰ ਬਹੁਤ ਖੁਸ਼ੀ ਹੋਣ ਲੱਗ ਗਈ ਜਦੋਂ ਮੇਰੀਆਂ ਪ੍ਰੋਬਲਮਾਂ ਸੋਲਵ ਹੋ ਗਈਆਂ
ਹਾਂਜੀ
ਆ ਵੇਟ ਤਾਂ 1 ਸਾਲ ਤਾਂ ਸਿਰਫ ਮੇਰੀਆਂ ਪ੍ਰੋਬਲਮਾਂ ਹੀ ਸੋਲਵ ਹੋਈਆਂ ਬੇਟੇ ਅਸਲੀ ਵੇਟ ਤਾਂ ਮੇਰਾ ਘਟਿਆ 2022 ਦੇ ਵਿੱਚ ਉਦੋਂ ਮੈਂ ਫਿਰ ਨਾਲ ਯੋਗਾ ਵੀ ਕਰਨ ਲੱਗ ਗਈ ਬੈਠੇ ਬੈਠੇ ਨਾਲ ਫਿਰ ਮੈਂ ਉੱਠ ਕੇ ਵੀ ਕਰਨ ਲੱਗ ਗਈ ਐਕਸਰਸਾਈਜ਼ਾਂ ਵੀ ਕਰਨ ਲੱਗ ਗਈ ਕਾਰਡੀਓ ਵਗੈਰਾ ਸਭ ਇਹ ਹੁਣ ਮੈਂ ਰੋਜ਼ ਕਰਦੀ ਹਾਂ ਮੈਂ ਚੂਜ਼ ਕਰਦੀ ਹਾਂ ਕਿ ਅੱਜ ਮੈਂ ਕੱਲ੍ਹ
ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਕਹਿੰਦੇ ਕਿ ਮੈਂ ਮੋਟਾ ਤਾਂ ਹੈਗਾ ਹੀ ਹਾਂ ਮੈਂ ਹੋਰ ਖਾ ਲੈਂਦਾ ਬਰਗਰ ਇੱਕ ਹੋਰ ਪੀਜ਼ਾ ਖਾ ਲੈਂਦਾ ਮੇਰਾ ਕਿਹੜਾ ਫਰਕ ਪੈ ਲੈਂਦਾ ਕੀ ਕਹਿਣਾ ਚਾਹੋਗੇ
ਸੇਧ ਹੈ ਤਾਂ ਸਭ ਕੁਛ ਹੈ ਬੇਟਾ
ਹਾਂਜੀ
ਇਹ ਮੈਂ ਆਪਣੇ ਆਪ ਦਾ ਇਹ ਧਾਰ ਕੇ ਦੇਖਿਆ ਕਿ ਅਗਰ ਤੁਹਾਡਾ ਸੇਧ ਹੈ ਤਾਂ ਸਭ ਕੁਛ ਹੈ ਬਰਗਰ ਪੀਜ਼ੇ ਕਿਤੇ ਨਹੀਂ ਚੱਲੇ ਅਗਰ ਤੁਸੀਂ 5 ਦਿਨ ਆਪਣਾ ਲਾਈਫ ਸਟਾਈਲ ਠੀਕ ਰੱਖਦੇ ਹੋ ਨਾ ਅਤੇ ਅਗਰ 1 ਦਿਨ ਮਾੜਾ ਜਿਹਾ ਖਾ ਵੀ ਲੈਂਦੇ ਹੋ ਇੱਕ ਟਾਈਮ ਦੇ ਉੱਤੇ ਤਾਂ ਉਹ ਤੁਹਾਡੀ ਬੋਡੀ ਨੂੰ ਇੰਨਾ ਨੁਕਸਾਨ ਨਹੀਂ ਦਿੰਦਾ ਤੁਹਾਡੀ ਬੋਡੀ ਨੂੰ ਨੁਕਸਾਨ ਤਦ ਦਿੰਦਾ ਅਗਰ 5 ਦਿਨ ਤੁਸੀਂ ਬਰਗਰ ਪੀਜ਼ੇ ਖਾਂਦੇ ਹੋ ਇੱਕ ਅੱਧਾ ਦਿਨ ਵਿੱਚ ਹੈਲਦੀ ਰਹਿ ਜਾਂਦੇ ਹੋ ਤੁਸੀਂ ਘਰ ਦਾ ਨੋਰਮਲੀ ਖਾਣਾ ਖਾਈ ਜਾਓ ਨਾਲ ਸੈਲਡ ਫਰੂਟਸ ਰੱਖੋ ਤੁਸੀਂ ਉਹਦੇ ਨਾਲ ਵੀ ਆਪਣੇ ਆਪ ਨੂੰ ਠੀਕ ਕਰ ਸਕਦੇ ਹੋ
ਸਹੀ ਗੱਲ ਆ ਕਈ ਵਾਰੀ ਬੰਦੇ ਨੂੰ ਐਂ ਲੱਗਦਾ ਵੀ ਮੇਰੀ ਬਹੁਤ ਹੀ ਸਟ੍ਰਿਕਟ ਡਾਈਟ ਮਿਣ ਕੇ ਹਰੇਕ ਚੀਜ਼ ਲੈਣੀ ਪੈਣੀ ਆ ਪਰ ਇਹ ਜ਼ਰੂਰੀ ਨਹੀਂ ਹੈਗਾ
ਉਹ ਮੈਂ ਲਿੱਤੀ ਇਸ ਕਰਕੇ ਕਿਉਂਕਿ ਮੈਂ ਬਹੁਤ ਜ਼ਿਆਦਾ ਪ੍ਰੋਬਲਮਾਂ 'ਚ ਸੀਗੀ
ਹਾਂਜੀ ਹਾਂਜੀ ਹਾਂਜੀ
ਹੈ ਨਾ ਉਸ ਟਾਈਮ 'ਤੇ ਮੈਨੂੰ ਲੱਭਿਆ ਹੀ ਉਹ ਹੁਣ ਮੈਂ ਮੇਰੀ ਡਾਈਟ ਹੁਣ ਟੋਟਲੀ ਚੇਂਜ ਹੈ ਹੁਣ ਮੈਂ ਬਹੁਤ 12 ਵਜੇ ਤੱਕ ਤਾਂ ਮੇਰਾ ਫਰੂਟਸ ਹੀ ਹੈ ਪਰ ਓਨਾ ਨਹੀਂ ਹੈ ਜਿੰਨੀ ਮੇਰੀ ਇੱਕ ਪਲੇਟ 'ਚ ਆ ਜਾਏ ਜਿੰਨਾ ਮੈਂ ਖਾ ਸਕਦੀ ਹਾਂ ਔਰ ਬਦਾਮ ਮੇਰੇ ਭਿਗੋ ਕੇ 5 ਰੱਖੇ ਹੁੰਦੇ 5-6 ਉਹ ਲੈਂਦੀ ਹਾਂ ਮੈਂ ਮਾਰਨਿੰਗ 'ਚ ਔਰ 1 ਅਖਰੋਟ ਲੈਂਦੀ ਹਾਂ
ਇੱਕ ਤੁਸੀਂ ਪਾਣੀ ਪੀਂਦੇ ਹੋ ਸਵੇਰੇ ਉੱਠ ਕੇ
ਹਾਂ ਪਾਣੀ ਤਾਂ ਮੇਰਾ ਪਹਿਲੇ ਪੀਂਦੀ ਹਾਂ ਪਾਣੀ
ਮੈਂ ਕੋਸਾ ਪਾਣੀ
ਕੋਸਾ ਪਾਣੀ ਪੀਂਦੀ ਹਾਂ ਬਹੁਤ ਜ਼ਿਆਦਾ ਗਰਮ ਨਹੀਂ ਪੀਂਦੀ ਕੋਸਾ ਹੁੰਦਾ ਮੇਰਾ
ਹੈਲਦੀ ਰਹਿਣਾ ਰਿਸ਼ਤਿਆਂ 'ਚ ਕਿੱਦਾਂ ਇੰਪਰੂਵਮੈਂਟ ਹੁੰਦੀ ਰਿਸ਼ਤੇ ਕਿੱਦਾਂ ਦੇ ਬਣ ਜਾਂਦੇ, ਜਿੱਦਾਂ ਮਤਲਬ ਤੁਸੀਂ ਟਾਈਮ ਦੇ ਪਾਉਂਦੇ ਹੋ ਰਿਸ਼ਤਿਆਂ ਨੂੰ, ਹੋਰ ਜਿੱਦਾਂ ਬੱਚਿਆਂ ਨੂੰ ਤੁਸੀਂ ਦੱਸਿਆ ਕਿ ਅਸੀਂ ਬੱਚੇ ਸਕੂਲ ਛੱਡ ਕੇ
ਪਹਿਲੇ ਦੇਖੋ ਪਹਿਲੇ ਵੀ ਇਹ ਇਹਨਾਂ ਦੇ ਨਾਲ ਰਿਸ਼ਤਾ ਤਾਂ ਮੇਰਾ ਕੋਈ ਉਹੋ ਜਿਹਾ ਸੀਗਾ ਨਹੀਂ ਹੈ, ਅਤੇ ਬਲਕਿ ਉਹ ਹੁਣ ਇਹ ਪਹਿਲੇ ਮੈਨੂੰ ਕੋਈ ਇਕੱਲੇ ਨੂੰ ਛੱਡ ਕੇ ਨਹੀਂ ਸੀ ਜਾਂਦਾ। ਈਵਨ ਇਹਨਾਂ ਨੂੰ ਅਗਰ ਕਿਤੇ ਜਾਣਾ ਪੈਂਦਾ ਸੀਗਾ ਤਾਂ ਪਹਿਲੇ ਇੱਕ ਜਣੇ ਨੂੰ ਠਹਿਰਾ ਕੇ ਜਾਣਾ ਪੈਂਦਾ ਸੀਗਾ ਕਿ ਇਹਨਾਂ ਦੇ ਲਾਗੇ ਪਿੱਛੋਂ ਡਿੱਗੇ ਨਾ ਹੋਣ ਕਿਤੇ। ਇੱਕ ਦਿਨ ਮੈਂ ਡਿੱਗ ਪਈ ਸੀਗੀ ਇਸ ਤਰ੍ਹਾਂ ਹੀ, ਉੱਥੋਂ ਬੱਚੇ ਵੀ ਡਰ ਗਏ ਸੀਗੇ। ਹੁਣ ਅੱਜ ਬੱਚੇ ਬੜੇ ਖੁਸ਼ੀ ਨਾਲ ਬੜੇ ਪ੍ਰਾਊਡ ਨਾਲ ਦੱਸਦੇ ਨੇ, ਹਰ ਇੱਕ ਨੂੰ ਫੋਟੋ ਵੀ ਦਿਖਾਉਂਦੇ ਨੇ ਔਰ ਪ੍ਰਾਊਡ ਨਾਲ ਦੱਸਦੇ ਨੇ ਕਿ ਮੇਰੀ ਮੰਮੀ ਹੁਣ ਬਿਲਕੁਲ ਠੀਕ ਹੋ ਗਏ ਨੇ। ਔਰ ਬੱਚਿਆਂ ਦੇ ਨਾਲ ਜਿਹੜੇ ਬੱਚੇ ਆਉਂਦੇ ਨੇ ਉਹ ਇੰਨੇ ਖੁਸ਼ ਨੇ, ਉਹ ਇੰਨੇ ਪਿਆਰ ਕਰਨ ਵਾਲੇ ਨੇ, ਉਹ ਸਾਰੇ ਮਤਲਬ ਕਿ ਇਹ ਅਲੱਗ ਹੀ ਉਹ ਬਣ ਗਿਆ ਹੋਇਆ।
ਮੈਨੂੰ ਇਹ ਵੀ ਲੱਗਦਾ ਕਿ ਜਦੋਂ ਤੁਸੀਂ ਹੈਲਦੀ ਹੁੰਦੇ ਹੋ ਨਾ ਭਾਈ, ਜਦੋਂ ਤੁਸੀਂ ਆਪਣਾ ਫਿੱਟ ਹੁੰਦੇ ਹੋ ਪੂਰਾ, ਅਤੇ ਰਿਸ਼ਤਿਆਂ ਨੂੰ ਟਾਈਮ ਬਹੁਤ ਜ਼ਿਆਦਾ ਦੇ ਸਕਦੇ ਹੋ, ਹਮੇਸ਼ਾ ਐਨਰਜੀ ਹੁੰਦੀ ਆ। ਅਤੇ ਦੂਜੀ ਗੱਲ ਇਹ, ਤੁਹਾਡੇ ਪਰਿਵਾਰ ਵਾਲੇ ਤੁਹਾਡੇ ਤੋਂ ਮੋਟੀਵੇਟ ਹੁੰਦੇ ਆ ਯਾਰ, ਜੇ ਸਾਡੀ ਫੈਮਿਲੀ ਦਾ ਬੰਦਾ ਸਾਡੇ ਖਾਨਦਾਨ 'ਚ ਕਰ ਸਕਦਾ ਤਾਂ ਫਿਰ ਸਾਨੂੰ ਕੀ ਹੋਇਆ।
ਇਸ ਚੀਜ਼ ਦਾ ਬਹੁਤ ਫਰਕ ਪੈਂਦਾ, ਹੈ ਨਾ, ਬਹੁਤ ਫਰਕ ਪਿਆ ਵੀ ਹੈ, ਇਸ ਚੀਜ਼ ਦਾ ਪੈ ਵੀ ਰਿਹਾ ਅੱਗੇ ਵੀ।
ਕਿਉਂਕਿ ਇੱਕ ਕਹਿਣ ਵਾਲੀ ਗੱਲ ਇੱਕ ਹੋਰ ਹੁੰਦੀ ਆ, ਇੱਕ ਐਗਜ਼ਾਮਪਲ ਬਣਨਾ, ਮੈਨੂੰ ਲੱਗਦਾ ਉਦੋਂ ਵੱਡੀ ਗੱਲ ਆ।
ਉਹ ਕਈ ਕਰ ਵੀ ਰਹੇ ਨੇ ਬੇਟੇ, ਕਈ ਦੇਖ ਕੇ ਕਰ ਵੀ ਰਹੇ ਨੇ, ਪੁੱਛਦੇ ਨੇ ਵੀ ਕੀ ਕੀ। ਮੈਂ ਹਰ ਇੱਕ ਨੂੰ ਦੱਸਦੀ ਵੀ ਹਾਂ ਕਿ ਜੋ ਮੈਂ ਕਰਦੀ ਹਾਂ ਉਹ ਮੈਂ ਦੱਸਦੀ ਵੀ ਹਾਂ। ਹੁਣ ਜਿਨ੍ਹਾਂ ਨੂੰ ਮੈਂ ਵੀ ਖਾਣੇ ਦੀ ਫੋਟੋ ਚਾਹੀਦੀ ਹੁੰਦੀ ਆ, ਮੈਂ ਉਹਨਾਂ ਨੂੰ ਖਾਣੇ ਦੀ ਫੋਟੋ ਵੀ ਭੇਜਦੀ ਹਾਂ ਕਿ ਤੁਸੀਂ ਇੱਦਾਂ ਖਾ ਸਕਦੇ ਹੋ, ਇੱਦਾਂ ਬਣਾ ਸਕਦੇ ਹੋ। ਇਹਦੇ
ਤੋਂ ਬਾਅਦ ਪੋਡਕਾਸਟ ਤੋਂ ਬਾਅਦ ਤੁਹਾਨੂੰ ਬਹੁਤ ਜ਼ਿਆਦਾ ਬਿਜ਼ਨਸ ਤੁਹਾਡਾ ਵਧੂਗਾ ਜੇ ਤੁਸੀਂ ਅੰਕਲ ਬਿਜ਼ਨਸ ਸੈਟਅਪ ਕਰਨਾ, ਆਂਟੀ ਦੀ ਹੈਲਪ ਕਰਾ ਸਕਦੇ।
ਨਹੀਂ ਮੈਂ ਆਂਟੀ ਨੂੰ ਵੈਸੇ ਪੁੱਛਣ ਲੱਗਾ ਸੀ, ਤੁਸੀਂ ਦੁਪਹਿਰ ਤੱਕ ਤਾਂ ਫਰੂਟ ਖਾਂਦੇ ਹੋ, ਉਦੋਂ ਬਾਅਦ ਤੁਹਾਡੀ ਡਾਇਟ ਕੀ ਆ, ਤੁਸੀਂ ਪੂਰਾ ਦਿਨ ਕੀ ਕੀ ਖਾਂਦੇ ਹੋ?
ਮੈਂ ਪੂਰਾ ਬਸ ਉਹ ਫਰੂਟਸ ਜਿਹੜੇ ਖਾਧੇ ਮੈਂ ਦੋ ਚੂਜ਼ ਕਰਦੀ ਹਾਂ ਹੁਣ ਜ਼ਿਆਦਾਤਰ, ਜਾਂ ਦੋ ਜਾਂ ਤਿੰਨ, ਇਸ ਤੋਂ ਜ਼ਿਆਦਾ ਨਹੀਂ। ਔਰ ਮੇਰੀ ਕੁਆਂਟਿਟੀ ਹੁਣ ਬਹੁਤ ਘੱਟ ਗਈ ਹੈ ਕਿਉਂਕਿ ਐਕਸਰਸਾਈਜ਼ ਦੇ ਨਾਲ ਮੈਂ ਪੇਟ ਦਾ ਸਾਈਜ਼ ਹੀ ਇੰਨਾ ਕਰ ਲਿਆ ਕਿ ਮੈਨੂੰ ਬਹੁਤ ਜ਼ਿਆਦਾ ਹੁਣ ਮੇਰੀ ਓਨੀ ਨੀਡ ਨਹੀਂ ਰਹਿ ਗਈ ਖਾਣ ਦੀ।
ਪ੍ਰੋਟੀਨ ਲੈਂਦੇ ਹੋ?
ਮੈਂ ਪ੍ਰੋਟੀਨ ਲੈਂਦੀ ਹਾਂ ਜਿੱਦਾਂ ਚਨੇ, ਮੂੰਗ ਦਾਲ ਸਪਰਾਊਟਸ ਬਣਾਉਂਦੀ ਹਾਂ, ਕਾਲੇ ਚਨੇ ਸਪਰਾਊਟਸ ਬਣਾਉਂਦੀ ਹਾਂ, ਮੇਥੀ ਦੇ ਸਪਰਾਊਟਸ ਬਣਾਉਂਦੀ ਹਾਂ, ਇਹ ਜ਼ਰੂਰ ਮੈਂ ਹਫ਼ਤੇ 'ਚ ਇੱਕ ਦੋ ਵਾਰੀ ਲੈਂਦੀ ਹਾਂ। ਔਰ ਜਿੱਦਾਂ ਬੇਸਣ ਦਾ ਚੀਲਾ, ਸੂਜੀ ਦਾ ਚੀਲਾ, ਉਹ ਲੰਚ ਮੇਰਾ ਜ਼ਿਆਦਾਤਰ ਇੱਦਾਂ। ਅਗਰ ਮੈਂ ਲੰਚ ਹੈਵੀ ਕੀਤਾ ਤਾਂ ਮੈਂ ਸ਼ਾਮ ਨੂੰ ਜਿਹੜੀ ਡਾਇਟ ਲੈਂਦੀ ਹਾਂ, ਪਹਿਲੇ ਮੈਂ ਟਾਈਮ ਸੈੱਟ ਕੀਤਾ ਬੇਟੇ ਆਪਣਾ, ਮੈਂ 12 ਤੋਂ 1 ਵਜੇ ਦੇ ਅੰਦਰ ਅੰਦਰ ਆਪਣਾ ਲੰਚ ਕਰ ਲੈਂਦੀ ਹਾਂ,
ਠੀਕ ਹੈ ਜੀ।
ਅਤੇ ਉਸ ਤੋਂ ਬਾਅਦ ਮੈਂ ਈਵਨਿੰਗ ਟੀ ਲੈਂਦੀ ਹਾਂ 4 ਵਜੇ ਦੇ ਕਰੀਬ, ਉਹਦੇ ਨਾਲ ਮੈਂ ਜ਼ਰੂਰ ਥੋੜ੍ਹਾ ਜਿਹਾ ਕੁਛ ਲੈਂਦੀ ਹਾਂ, ਚਾਹੇ ਫੁੱਲ ਮਖਾਣੇ ਲੈ ਲਾਂ, ਚਾਹੇ ਚਨੇ ਲੈ ਲਾਂ, ਚਾਹੇ ਪੀਨਟ ਲੈ ਲਾਂ, ਚਾਹੇ ਮੈਂ ਇੱਕ ਪੰਜੀਰੀ ਬਣਾ ਕੇ ਰੱਖੀ ਹੁੰਦੀ ਹੈ ਨਟਸ ਦੀ, ਔਰ ਸੀਡਸ ਦੀ। ਸੀਡਸ ਵੀ ਸਾਡੀ ਬੋਡੀ ਵਾਸਤੇ ਬਹੁਤ ਅੱਛੇ ਨੇ, ਉਹ ਮੈਂ 2 ਚਮਚ ਆਪਣੀ ਕਟੋਰੀ 'ਚ ਪਾਉਣੇ ਨੇ, ਅਤੇ ਚਾਹ 1 ਕੱਪ ਪੀਣਾ, ਅਤੇ ਉਹ ਮੈਂ ਖਾ ਲੈਣੀ।
ਬਾਕੀ ਤੁਸੀਂ ਕਿਹਾ ਵੀ ਯੋਗਾ ਵੀ ਤੁਸੀਂ ਨਾਲ ਸ਼ੁਰੂ ਕੀਤੀ ਸੀਗੀ,
ਹਾਂਜੀ,
ਸੋ ਤੁਹਾਨੂੰ ਲੱਗਦਾ ਵੀ ਵੇਟ ਲੋਸ ਲਈ ਇਕੱਲਾ ਡਾਇਟ ਚੇਂਜ ਕਰਨੀ ਹੀ ਨਾ ਹੋਇਆ, ਜਾਂ ਤੁਹਾਨੂੰ ਐਕਸਰਸਾਈਜ਼ ਡੈਫੀਨੇਟਲੀ ਇੰਪੋਰਟੈਂਟ
ਆ? ਇਹ ਮੈਨੂੰ ਸ਼ੁਰੂ ਤੋਂ ਹੀ ਪਤਾ ਸੀਗਾ ਕਿ ਖਾਲੀ ਡਾਇਟ ਦੇ ਨਾਲ ਇਹ ਕੰਮ ਬਣਨਾ ਨਹੀਂ ਹੈ, ਇਹ ਥੋੜ੍ਹਾ ਜਿਹਾ ਮੈਨੂੰ ਹਿੱਲਣਾ ਹੀ ਪਏਗਾ। ਪਰ ਮੈਂ ਹਿੱਲ ਨਹੀਂ ਸੀ ਪਾ ਰਹੀ, ਮੇਨ ਮੁਸੀਬਤ ਇਹ ਸੀਗੀ ਉਸ ਟਾਈਮ ਦੀ, ਮੈਂ ਵਾਕ ਵੀ ਇਹਨਾਂ ਦਾ ਹੱਥ ਫੜ ਕੇ ਕਰਦੀ ਸੀਗੀ। ਜਦੋਂ ਮੈਂ ਫਿਰ ਖੁਦ ਤੁਰਨ ਫਿਰਨ ਲੱਗ ਗਈ, ਫਿਰ ਸਾਡੇ ਘਰ ਪੂਲ ਟੇਬਲ ਹੈ, ਮੈਂ ਉਹਦੇ ਨਾਲ ਨਾਲ ਘੁੰਮਣਾ ਸ਼ੁਰੂ ਕਰਤਾ ਕਿ ਅਗਰ ਮੈਂ ਮਤਲਬ ਕਿ ਗਿਰਨ ਦਾ ਕੋਈ ਅਸਾਰ ਹੋਏਗਾ ਤਾਂ ਮੈਨੂੰ ਫੜ ਸਕਾਂਗੀ।
ਮੈਨੂੰ ਲੱਗਾ ਕਹਿਣ ਲੱਗਾ ਪੂਲ ਟੇਬਲ ਖੇਡਣ ਲੱਗ ਪਏ।
ਨਹੀਂ ਨਹੀਂ ਨਹੀਂ, ਅਤੇ ਉਹ ਫਿਰ ਮੈਂ ਸਹਿਜੇ ਸਹਿਜੇ ਮੈਂ ਬਾਹਰ, ਹੁਣ ਮੈਂ ਬਾਹਰ ਵੀ ਜਾਂਦੀ ਹਾਂ, ਹੁਣ ਮੈਂ ਪਾਰਕ ਵਗੈਰਾ ਵੀ ਖੁਦ ਇਕੱਲੀ ਵੀ ਚਲੀ ਜਾਂਦੀ ਹਾਂ।
ਹਾਂਜੀ,
ਹੁਣ ਮੈਨੂੰ ਜਿਹੜੀਆਂ ਮੇਰੀਆਂ ਨਾਲ ਦੀਆਂ ਨੇ, ਜਿਨ੍ਹਾਂ ਨੇ ਮੈਨੂੰ ਦੇਖਿਆ ਇਹਨਾਂ ਨੂੰ ਫੜ ਕੇ ਲੈ ਕੇ ਆਉਂਦੇ ਹੋਏ, ਉਹ ਦੇਖ ਕੇ ਇੰਨੇ ਖੁਸ਼ ਸੀ। ਕਈ ਤਾਂ ਮੈਨੂੰ ਹੁਣ ਪਹਿਚਾਣਦੇ ਹੀ ਨਹੀਂ ਹੈ ਵੀ ਇਹ ਕਿਹੜੇ ਆਂਟੀ ਨੇ।
ਇਹ ਵਧੀਆ ਵੈਸੇ, ਕਈ ਵਾਰੀ ਇਹਦਾ ਫਾਇਦਾ ਵੀ ਹੁੰਦਾ ਵੀ ਪੁਰਾਣਾ ਜੇ ਕੋਈ ਕੰਮ ਗਲਤ ਕੀਤਾ ਹੋਵੇ ਬੰਦਾ ਪਛਾਣਦਾ।
ਨਹੀਂ, ਕੰਮ ਤੇ ਆਪਾਂ ਜ਼ਿੰਦਗੀ 'ਚ ਨਹੀਂ ਕਦੀ ਕੋਈ ਗਲਤ ਕੀਤਾ।
ਮੈਂ ਮਜ਼ਾਕ ਕਰ ਰਿਹਾ ਹਾਂ। ਨਹੀਂ, ਬਹੁਤ ਮੈਂ ਪਰਸਨਲੀ ਬਹੁਤ ਇੰਸਪਾਇਰ ਹਾਂ, ਆਈ ਐਮ ਸ਼ੋਰ ਕਿ ਹਰੀ ਭਾਈ ਵੀ ਬਹੁਤ ਇੰਸਪਾਇਰ ਹੋ ਰਹੇ ਹੋਣਗੇ, ਅਤੇ ਸਾਡੇ ਆਡੀਅੰਸ ਸੁਣਨ ਵਾਲੇ ਵੀ ਇਹ ਤੁਹਾਡੀ ਜਿਹੜੀ ਸਟੋਰੀ ਹੈ ਮੋਟੀਵੇਟ ਹੋਣਗੇ। ਕਿਉਂਕਿ ਮੈਂ ਜਦੋਂ ਤੁਸੀਂ ਮੈਨੂੰ ਫੋਟੋ ਭੇਜੀ ਨਾ ਕਿ 55 ਸਾਲ 57 ਸਾਲ ਤੱਕ ਤੁਸੀਂ 2 ਸਾਲ ਦੇ ਵਿੱਚ ਸਾਰੀ ਇੰਪਰੂਵ ਕੀਤਾ, ਮੈਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਕਰਦਿਆਂ ਦਿਖਾਈ, ਸੋ ਅਸੀਂ ਉਹਦੇ ਬਾਰੇ ਆਪਾਂ ਡਿਟੇਲ 'ਚ ਗੱਲਬਾਤ ਕੀਤੀ, ਬੜਾ ਹੀ ਕਹਿ ਲਓ ਕਿ ਨੌਲੇਜ ਬੇਸਡ ਪੋਡਕਾਸਟ ਰਿਹਾ ਆਪਣਾ ਅੱਜ। ਸੋ ਥੈਂਕ ਯੂ ਕਰਦੇ ਹਾਂ ਅਸੀਂ ਤੁਹਾਡਾ ਪੰਜਾਬੀ ਪੌੜ ਪੂਰੀ ਟੀਮ ਵੱਲੋਂ।
ਵੈਲਕਮ।
ਤੁਸੀਂ ਟਾਈਮ ਕੱਢ ਕੇ ਐਡੀ ਦੂਰੋਂ ਆਏ ਹੋ, ਦਾਦਾ ਤੁਸੀਂ ਘੰਟਾ ਡਰਾਈਵ ਕਰਕੇ ਹੁਣ ਤੁਹਾਨੂੰ ਵਾਪਸ ਵੀ ਜਾਣਾ ਪੈਣਾ, ਅਤੇ ਆਸ ਕਰਦੇ ਹਾਂ ਕਿ ਇੱਦਾਂ ਹੀ ਤੁਹਾਡੀ ਹੈਲਦੀ ਜਰਨੀ ਚੱਲਦੀ ਰਹੇ ਅਤੇ ਤੁਸੀਂ ਲੋਕਾਂ ਨੂੰ ਮੋਟੀਵੇਟ ਕਰਦੇ ਰਹੋ। ਸੇਮ ਅੰਕਲ, ਤੁਸੀਂ
ਥੈਂਕ ਯੂ,
ਬਹੁਤ ਹੀ ਧੰਨਵਾਦ,
ਫੈਮਿਲੀ ਦੀ ਸਪੋਰਟ ਕਰਦੇ ਰਹੋ।
ਥੈਂਕ ਯੂ,
ਥੈਂਕ ਯੂ ਜੀ।
ਓਕੇ ਜੀ, ਸਤਿ ਸ਼੍ਰੀ ਅਕਾਲ ਜੀ।